ਉੱਜੜਨਾ ਪਿਆ ਹੈ। ਤੇ ਉੱਤਰੀ ਦੱਖਣੀ ਲਾਲ ਸਾਗਰ ਚ ਕਥਿਤ ਤੌਰ ਤੇ ਡਰੋਨ ਹਮਲੇ ਦੇ ਜਦ ਵਿਚ ਆਇਆ MV ਸਾਈ ਬਾਬਾ ਨਾਂ ਦੇ ਤੇਲ ਟੈਂਕਰ ਭਾਰਤੀ ਝੰਡੇ ਵਾਲਾ ਸਮੁੰਦਰੀ ਬੇੜਾ ਨਹੀਂ ਹੈ। ਭਾਰਤੀ ਅਧਿਕਾਰੀਆਂ ਤੇ ਅਮਰੀਕੀ ਸੈਨਿਕਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਬੇੜੇ ਦੇ ਚਾਲਕ ਦਲ ਦੇ ਸਾਰੇ 25 ਮੈਂਬਰ ਭਾਰਤੀ ਦੱਸੇ ਜਾ ਰਹੇ ਸੀ ਤੇ ਹਮਲੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਭਾਰਤੀ ਅਧਿਕਾਰੀਆਂ ਦਾ ਸਪਸ਼ਟੀਕਰਨ ਅਮਰੀਕੀ ਸੈਨਾ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਵਿਚ ਅਮਰੀਕੀ ਸੈਨਾ ਨੇ ਤੇਲ ਟੈਂਕਰ MV ਸਾਈ ਬਾਬਾ ਨੂੰ ਭਾਰਤੀ ਝੰਡੇ ਵਾਲਾ ਬੇੜਾ ਕਰਾਰ ਦਿੱਤਾ ਸੀ। ਅਮਰੀਕੀ ਮੱਧ ਕਮਾਨ ਨੇ ਇਹ ਕਿਹਾ ਹੈ ਕਿ ਦੱਖਣੀ ਲਾਲ ਸਾਗਰ ਚ ਬੀਤੇ ਦਿਨੇ ਜਮਨ ਦੇ ਹੁਤੀ ਬਾਗੀਆਂ ਦੇ ਡਰੋਨ ਹਮਲਿਆਂ ਦੀ ਲਪੇਟ ਚ ਆਏ ਦੋ ਬੇੜਿਆਂ ਚੋਂ ਇੱਕ ਭਾਰਤੀ ਝੰਡੇ ਵਾਲਾ ਤੇਲ ਟੈਂਕਰ ਵੀ ਹੈ। ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਭਾਰਤ ਦੇ ਪੱਛਮੀ ਤੱਟ ਨੇੜੇ ਅਰਬ ਸਾਗਰ ਚ ਇੱਕ ਮਾਲ ਵਾਹਕ ਜਹਾਜ਼ MV ਚੈਂਪਲੂਟੋ ਤੇ ਬੀਤੇ ਦਿਨ ਸ਼ੱਕੀ ਡਰੋਨ ਹਮਲੇ ਮਗਰੋਂ ਧਮਾਕਾ ਹੋ ਗਿਆ ਸੀ। ਜਹਾਜ਼ ਦੇ ਚਾਲਕ ਦਲ ਚ 21 ਭਾਰਤੀ ਸ਼ਾਮਲ ਸੀ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭਾਰਤੀ ਸੈਨਾ ਦੇ ਅਧਿਕਾਰੀ ਨੇ ਕਿਹਾ ਹੈ ਕਿ ਬੇੜਾ MV ਸਾਈ ਬਾਬਾ ਦੇ ਸਵਾਰ ਚਾਲਕ ਦਲ ਦੇ ਸਾਰੇ 25 ਮੈਂਬਰ ਭਾਰਤੀ ਦੱਸੇ ਜਾ ਰਹੇ ਸੀ ਅਤੇ ਹਮਲੇ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ MV ਸਾਈ ਬਾਬਾ ਗੈਬੋਨ ਝੰਡੇ ਵਾਲਾ ਬੇੜਾ ਹੈ ਅਤੇ ਇਸ ਨੂੰ ਭਾਰਤੀ ਬੇੜਾ ਰਜਿਸਟਰ ਤੋਂ ਪ੍ਰਮਾਣ ਪੱਤਰ ਮਿਲਿਆ ਹੋਇਆ ਹੈ। ਤੇ ਉੱਤਰੀ ਈਰਾਨ ਦੀ ਜਲ ਸੈਨਾ ਨੇ ਅੱਜ ਸਵਦੇਸ਼ੀ ਆਧੁਨਿਕ ਕਰੂਜ਼ ਮਿਜ਼ਾਈਲਾਂ ਆਪਣੇ ਹਥਿਆਰਾਂ ਵਿਚ ਸ਼ਾਮਿਲ ਕੀਤੀਆਂ ਨੇ। ਤਲਾਈਓ ਅਤੇ ਨਾਸੀਰ ਨਾਮੀ ਇਹ ਕਰੂਜ਼ ਮਿਜ਼ਾਈਲਾਂ ਰਾਜਧਾਨੀ ਤੇਹਰਾਨ ਤੋਂ ਲਗਭਗ 1400 ਕਿਲੋਮੀਟਰ ਦੱਖਣ ਪੂਰਬ ਵਿਚ ਦੱਖਣੀ ਈਰਾਨੀ ਬੰਦਰਗਾਹ ਕੋਨਾਰਕ ਵਿਚ ਹਿੰਦ ਮਹਾਸਾਗਰ ਦੇ ਨੇੜੇ ਇੱਕ ਜਲ ਸੈਨਾ ਦੇ ਬੇਸ ਤੇ ਪਹੁੰਚਾਈਆਂ ਗਈਆਂ ਨੇ। ਜਲ ਸੈਨਾ ਨੇ ਮੁਖੀ ਐਡਮਿਰਲ ਸ਼ਹਰਾਮ ਇਰਾਨੀ ਨੇ ਕਿਹਾ ਹੈ ਕਿ ਤਲਾਈਮੋ ਦੀ ਰੋਜ਼ 1000 ਕਿਲੋਮੀਟਰ ਤੋਂ ਵੱਧ ਹੈ ਅਤੇ ਪੂਰੀ ਤਰ੍ਹਾਂ ਸਮਾਰਟ ਹੈ। ਇਹ ਰਸਤੇ ਵਿਚ ਹੀ ਨਿਸ਼ਾਨਾ ਬਦਲਣ ਦੀ ਸਮਰੱਥ ਹੈ। ਇਸੇ ਤਰ੍ਹਾਂ ਨਾਸੀਰ ਦੀ ਰੇਂਜ 100 ਕਿਲੋਮੀਟਰ ਹੈ ਤੇ ਇਸ ਨੂੰ ਜੰਗੀ ਜਹਾਜ਼ਾਂ ਤੇ ਸਥਾਪਿਤ ਕੀਤਾ ਜਾ ਸਕਦਾ ਹੈ। ਤੇ ਉੱਤਰੀ ਪਾਕਿਸਤਾਨ ਚ ਸੁਪਰੀਮ ਕੋਰਟ ਦੇ ਰਜਿਸਟਰਾਰ ਦਫ਼ਤਰ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 3 ਸਾਲ ਦੀ ਸਜ਼ਾ ਨੂੰ ਰੱਦ ਕਰਨ ਦੀ ਅਪੀਲ ਵਾਲੀ ਅਰਜ਼ੀ ਵਾਪਸ ਕਰ ਦਿੱਤੀ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਰਜਿਸਟਰਾਰ ਦਫ਼ਤਰ ਨੇ ਸ਼ਨਿਚਰਵਾਰ ਨੂੰ ਸੰਵਿਧਾਨ ਦੀ ਧਾਰਾ 185 ਤਹਿਤ 71 ਸਾਲਾ ਖਾਨ ਵੱਲੋਂ ਆਪਣੇ ਵਕੀਲ ਰਾਹੀਂ ਦਾਇਰ ਅਪੀਲ ਵਾਪਸ ਕਰ ਦਿੱਤੀ ਹੈ। ਖਾਨ ਨੇ ਅਪੀਲ ਜ਼ਰੀਏ ਇਸੇ ਤਰ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰਨ ਦੇ ਇਸਲਾਮਾਬਾਦ ਹਾਈ ਕੋਰਟ ਦੇ 11 ਦਸੰਬਰ 2023 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਡੋਨ ਨਿਊਜ਼ ਦੀ ਰਿਪੋਰਟ ਮੁਤਾਬਕ ਨਜਾਇਜ਼ ਰੂਪ ਵਿਚ ਸਰਕਾਰੀ ਤੋਹਫ਼ੇ ਵੇਚਣ ਲਈ ਹਾਈ ਕੋਰਟ ਦੇ ਇੱਕ ਵਧੀਕ ਸੈਸ਼ਨ ਜੱਜ ਵੱਲੋਂ 5 ਅਗਸਤ ਨੂੰ ਖਾਨ ਨੂੰ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਵਿਰੁੱਧ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ। ਰਜਿਸਟਰਾਰ ਦਫ਼ਤਰ ਨੇ ਕਿਹਾ ਹੈ ਕਿ ਅਪੀਲ ਵਿਚ ਕਈ ਕਮੀਆਂ ਨੇ ਤੇ ਇਹ ਅਧੂਰੀ ਹੈ ਇਸ ਲਈ ਇਸ ਨੂੰ ਮੁੜ ਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਮਰਾਨ ਨੂੰ 5 ਅਗਸਤ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਇਸਲਾਮਾਬਾਦ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਹੋਰਨਾਂ ਕੇਸਾਂ ਵਿਚ ਗ੍ਰਿਫਤਾਰੀ ਕਾਰਨ ਉਹ ਰਿਹਾ ਨਹੀਂ ਹੋ ਸਕੇ। ਤੇ ਉਧਰ ਹੀ ਮੱਧ ਫਲੋਰੀਡਾ ਵਿਚਲੇ ਇੱਕ ਸ਼ਾਪਿੰਗ ਮਾਲ ਚ ਸ਼ਨਿਚਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਮਹਿਲਾ ਜ਼ਖਮੀ ਹੋ ਗਈ ਹੈ। ਪੁਲਿਸ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਹਮਲਾ ਸਪਸ਼ਟ ਰੂਪ ਵਿਚ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਓਕਾਲਾ ਪੁਲਿਸ ਮੁਖੀ ਮਾਈਕ ਬਾਲਕਨ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਓਕਲੈਂਡ ਤੋਂ ਲਗਭਗ 80 ਮੀਲ ਉੱਤਰ ਪੱਛਮ ਚ ਸਥਿਤ ਓਕਾਲਾ ਦੇ ਪੈਡਾਕ ਮਾਲ ਚ ਇੱਕ ਵਿਅਕਤੀ ਨੂੰ ਗੋਲੀਆਂ ਮਾਰੀਆਂ ਗਈਆਂ ਜਿਸ ਕਰਕੇ ਉਸਦੀ ਮੌਤ ਹੋ ਗਈ। ਹਮਲਾਵਰ ਘਟਨਾ ਸਥਾਨ ਤੇ ਹੀ ਬੰਦੂਕ ਛੱਡ ਕੇ ਦੌੜ ਗਿਆ। ਘਟਨਾ ਚ ਇੱਕ ਮਹਿਲਾ ਵੀ ਜ਼ਖਮੀ ਹੋਈ ਹੈ। ਤੇ ਉੱਤਰੀ ਖੇਡ ਮੰਤਰਾਲੇ ਨੇ ਅੱਜ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਨਵੀਂ ਚੁਣੀ ਸੰਸਥਾ ਨੇ ਢੁਕਵੀਂ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਅਤੇ ਪਹਿਲਵਾਨਾਂ ਨੂੰ ਤਿਆਰੀ ਲਈ ਢੁਕਵਾਂ ਸਮਾਂ ਦਿੱਤੇ ਬਿਨਾਂ ਅੰਡਰ 15 ਤੇ ਅੰਡਰ 20 ਕੌਮੀ ਚੈਂਪੀਅਨਸ਼ਿਪ ਕਰਾਉਣ ਦਾ ਜਲਦਬਾਜ਼ੀ ਨਾਲ ਐਲਾਨ ਕਰ ਦਿੱਤਾ ਸੀ। ਮੰਤਰਾਲੇ ਨੇ ਨਾਲ ਹੀ ਕਿਹਾ ਹੈ ਕਿ ਨਵੀਂ ਸੰਸਥਾ ਪੂਰੀ ਤਰ੍ਹਾਂ ਨਾਲ ਸਾਬਕਾ ਅਹੁਦੇਦਾਰਾਂ ਦੇ ਕੰਟਰੋਲ ਹੇਠ ਕੰਮ ਕਰ ਰਹੀ ਸੀ। ਖੇਡ ਮੰਤਰਾਲੇ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਪੱਤਰ ਲਿਖ ਕੇ WFI ਦੇ ਮਾਮਲਿਆਂ ਦੇ ਪ੍ਰਬੰਧਨ ਤੇ ਕੰਟਰੋਲ ਲਈ ਐਡਹਾਕ ਕਮੇਟੀ ਬਣਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ WFI ਦੀਆਂ ਚੋਣਾਂ 21 ਦਸੰਬਰ ਨੂੰ ਹੋਈਆਂ ਸੀ ਜਿਸ ਵਿਚ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਨਜ਼ਦੀਕੀ ਸੰਜੇ ਸਿੰਘ ਤੇ ਉਸਦੇ ਪੈਨਲ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨਾਲ ਬ੍ਰਿਜ ਭੂਸ਼ਣ ਖਿਲਾਫ਼ ਸੰਘਰਸ਼ ਦੀ ਅਗਵਾਈ ਕਰਨ ਵਾਲੇ ਚੋਟੀ ਦੇ ਪਹਿਲਵਾਨ ਬਜਰੰਗ ਪੁਨੀਆ ਨੇ ਸਾਬਕਾ ਪ੍ਰਧਾਨ ਤੇ ਨਜ਼ਦੀਕੀ ਸੰਜੇ ਸਿੰਘ ਤੇ WFI ਪ੍ਰਧਾਨ ਬਣਨ ਦੇ ਵਿਰੋਧ ਚ ਲੰਘੇ ਸ਼ੁੱਕਰਵਾਰ ਨੂੰ ਆਪਣਾ ਪਦਮ ਸ਼੍ਰੀ ਪੁਰਸਕਾਰ ਸਰਕਾਰ ਨੂੰ ਮੋੜ ਦਿੱਤਾ ਸੀ। ਸੂਤਰਾਂ ਨੇ ਇਸ ਕਾਰਵਾਈ ਦੇ ਕਾਰਨਾਂ ਬਾਰੇ ਦੱਸਦਿਆਂ ਕਿਹਾ ਹੈ ਕਿ WFI ਦੇ ਨਵੇਂ ਚੁਣੇ ਪ੍ਰਧਾਨ ਸੰਜੇ ਸਿੰਘ ਨੇ 21 ਦਸੰਬਰ 2023 ਨੂੰ ਪ੍ਰਧਾਨ ਚੁਣੇ ਜਾਣ ਵਾਲੇ ਦਿਨ ਹੀ ਐਲਾਨ ਕਰ ਦਿੱਤਾ ਸੀ ਕਿ ਕੁਸ਼ਤੀ ਲਈ ਅੰਡਰ 15 ਤੇ ਅੰਡਰ 20 ਕੌਮੀ ਚੈਂਪੀਅਨਸ਼ਿਪ ਸਾਲ ਖਤਮ ਹੋਣ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਗੋਡਾ ਦੇ ਨੰਦਿਨੀ ਨਗਰ ਚ ਹੋਵੇਗੀ। ਉਨ੍ਹਾਂ ਕਿਹਾ ਹੈ ਕਿ ਇਹ ਐਲਾਨ ਜਲਦਬਾਜ਼ੀ ਚ ਕੀਤਾ ਗਿਆ ਹੈ। ਉਨ੍ਹਾਂ ਪਹਿਲਵਾਨਾਂ ਨੂੰ ਲੋੜੀ ਦੀ ਸੂਚਨਾ ਨਹੀਂ ਦਿੱਤੀ ਜਿਨ੍ਹਾਂ ਉਕਤ ਕੌਮੀ ਮੁਕਾਬਲੇ ਵਿਚ ਹਿੱਸਾ ਲੈਣਾ ਹੈ। WFI ਦੇ ਸੰਵਿਧਾਨ ਦੀਆਂ ਮੱਦਾਂ ਦਾ ਪਾਲਣ ਵੀ ਨਹੀਂ ਕੀਤਾ ਗਿਆ। ਮੰਤਰਾਲੇ ਦੇ ਸੂਤਰਾਂ ਨੇ ਕਿਹਾ ਹੈ ਕਿ WFI ਦੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਨਿਯਮ 3E ਅਨੁਸਾਰ WFI ਦਾ ਮਕਸਦ ਹੋਰ ਗੱਲਾਂ ਤੋਂ ਇਲਾਵਾ ਕਾਰਜਕਾਰੀ ਕਮੇਟੀ ਵੱਲੋਂ ਚੋਣਵੇਂ ਸਥਾਨਾਂ ਤੇ UWUW ਦੇ ਨਿਯਮਾਂ ਅਨੁਸਾਰ ਸੀਨੀਅਰ ਯੂਨੀਅਰ ਤੇ ਸਬ ਯੂਨੀਅਰ ਕੌਮੀ ਚੈਂਪੀਅਨਸ਼ਿਪ ਕਰਾਉਣ ਦਾ ਪ੍ਰਬੰਧ ਕਰਨਾ ਹੈ। ਸੂਤਰਾਂ ਨੇ ਕਿਹਾ ਹੈ ਕਿ ਨਵੀਂ ਸੰਸਥਾ ਨੇ ਉਸੇ ਕੰਪਲੈਕਸ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਪਿਛਲੇ ਅਹੁਦੇਦਾਰ ਕੰਮ ਕਰਦੇ ਸੀ, ਜਿੱਥੇ ਕਥਿਤ ਤੌਰ ਤੇ ਖਿਡਾਰੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਗਿਆ ਸੀ। ਮੌਜੂਦਾ ਸਮੇਂ ਇਸ ਮਾਮਲੇ ਦੀ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ। ਸੂਤਰਾਂ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਨਵੀਂ ਚੁਣੀ ਸੰਸਥਾ ਸਾਬਕਾ ਅਹੁਦੇਦਾਰਾਂ ਦੇ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ, ਜੋ ਖੇਡ ਜ਼ਾਬਤੇ ਦਾ ਪੂਰੀ ਤਰ੍ਹਾਂ ਉਲੰਘਣ ਹੈ। ਇਸ ਮਗਰੋਂ ਖੇਡ ਮੰਤਰਾਲੇ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ WFI ਦਾ ਕੰਮਕਾਰ ਦੇਖਣ ਲਈ ਐਡਹਾਕ ਕਮੇਟੀ ਬਣਾਉਣ ਦੀ ਅਪੀਲ ਕੀਤੀ ਹੈ। ਮੰਤਰਾਲੇ ਨੇ IOA ਨੂੰ ਜਲਦੀ ਤੋਂ ਜਲਦੀ ਪੈਨਲ ਗਠਿਤ ਕਰਨ ਲਈ ਲਿਖਿਆ ਹੈ। IOA ਦੀ ਪ੍ਰਧਾਨ ਪੀਟੀ ਊਸ਼ਾ ਨੂੰ ਲਿਖੋ ਪੱਤਰ ਤੇ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਤਰੁਣ ਪਾਰਿਕ ਦੇ ਦਸਤਖਤ ਨੇ। ਇਸ ਵਿਚ ਲਿਖਿਆ ਗਿਆ ਹੈ ਕਿ WFI ਦੇ ਸਾਬਕਾ ਅਹੁਦੇਦਾਰਾਂ ਦੇ ਪ੍ਰਭਾਵ ਤੇ ਕੰਟਰੋਲ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਧਿਆਨ ਚ ਰੱਖਦਿਆਂ WFI ਦੇ ਸੰਚਾਲਨ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਨੇ। ਇਸ ਵਿਚ ਲਿਖਿਆ ਗਿਆ ਹੈ ਕਿ ਖੇਡ ਸੰਗਠਨਾਂ ਚ ਚੰਗੇ ਸ਼ਾਸਨ ਦੇ ਸਿਧਾਂਤ ਬਣਾਈ ਰੱਖਣ ਲਈ ਤੁਰੰਤ ਤੇ ਸਖ਼ਤ ਸੁਧਾਰ ਵਾਲੇ ਕਦਮ ਚੁੱਕਣ ਦੀ ਲੋੜ ਹੈ। ਇਸ ਲਈ IOA ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ WFI ਦੇ ਮਾਮਲੇ ਦੇਖਣ ਲਈ ਅੰਤਰਿਮ ਤੌਰ ਤੇ ਢੁਕਵਾਂ ਪ੍ਰਬੰਧ ਕਰੇ ਤਾਂ ਜੋ ਕੁਸ਼ਤੀ ਨਾਲ ਸੰਬੰਧਿਤ ਕਿਸੇ ਵੀ ਢੰਗ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਨਾਲ ਹੀ ਨਾਲ ਚੰਗਾ ਪ੍ਰਸ਼ਾਸਨ ਵੀ ਖਤਰੇ ਚੋਂ ਬਚ ਜਾਵੇ। WFI ਦੇ ਨਵੇਂ ਚੁਣੇ ਜਨਰਲ ਸਕੱਤਰ ਪ੍ਰੇਮ ਚੰਦ ਲੋਚਪ ਨੇ ਚੋਣਾਂ ਤੋਂ ਇਕ ਦਿਨ ਬਾਅਦ ਸੰਜੇ ਸਿੰਘ ਨੂੰ ਲਿਖਿਆ ਸੀ ਕਿ ਕੁਝ ਰਾਜਾਂ ਨੇ ਉਮਰ ਵਰਗ ਅਤੇ ਯੂਨੀਅਰ ਕੌਮੀ ਚੈਂਪੀਅਨਸ਼ਿਪ ਦੇ ਪ੍ਰੋਗਰਾਮ ਤੇ ਥਾਂ ਚ ਤਬਦੀਲੀ ਕਰਨ ਦੇ ਇਤਰਾਜ਼ ਜ਼ਾਹਿਰ ਕੀਤਾ ਹੈ। ਰੇਲਵੇ ਸਪੋਰਟਸ ਕੰਟਰੋਲ ਬੋਰਡ ਦੇ ਸਾਬਕਾ ਸਕੱਤਰ ਲੋਚਪ ਨੇ ਕਿਹਾ ਕਿ ਇਸ ਸੰਬੰਧ ਵਿਚ 21-12-23 ਨੂੰ ਨਵੀਂ ਚੁਣੀ ਕਾਰਜਕਾਰੀ ਕੌਂਸਲ ਦੀ ਚੋਣ ਤੋਂ ਬਾਅਦ ਇਸ ਦੇ ਸੰਵਿਧਾਨ ਅਨੁਸਾਰ WFI ਦੀ ਕਾਰਜਕਾਰੀ ਕਮੇਟੀ ਦੀ ਕੋਈ ਰੈਗੂਲਰ ਮੀਟਿੰਗ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਨੂੰ ਧਿਆਨ ਚ ਰੱਖਦਿਆਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਸੂਬਾਈ ਐਸੋਸੀਏਸ਼ਨਾਂ ਦੀਆਂ ਸ਼ਿਕਾਇਤਾਂ ਜਾਇਜ਼ ਨੇ, ਉਨ੍ਹਾਂ ਦੇ ਵਿਚਾਰ ਕੀਤਾ ਜਾ ਸਕਦਾ ਹੈ। ਤੇ ਉੱਤਰੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਨਿਵੇਸ਼ ਅਤੇ ਕਾਨੂੰਨ ਵਿਵਸਥਾ ਦੇ ਮਾਮਲੇ ਚ ਉੱਤਰ ਪ੍ਰਦੇਸ਼ ਵਿਚ ਹੋ ਰਹੇ ਵਿਕਾਸ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕੀਤੀ ਹੈ। ਗ੍ਰੇਟਰ ਨੋਇਡਾ ਚ ਗੌਤਮ ਬੁੱਧ ਯੂਨੀਵਰਸਿਟੀ ਦੀ ਕਨਵੋਕੇਸ਼ਨ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਨੇ ਜਿਸ ਤਰ੍ਹਾਂ ਸੂਬੇ ਵਿਚ ਬਦਲਾਅ ਲਿਆਂਦਾ ਹੈ, ਉਸ ਨਾਲ ਉੱਤਰ ਪ੍ਰਦੇਸ਼ ਆਦਰਸ਼ਾਂ ਦਾ ਆਦਰਸ਼ ਬਣਨ ਦੀ ਸਥਿਤੀ ਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸਨ ਤਾਂ ਮੈਂ ਹੈਰਾਨ ਸੀ ਕਿਉਂਕਿ ਕਾਨੂੰਨ ਵਿਵਸਥਾ ਅਤੇ ਵਿਕਾਸ ਦੋਵੇਂ ਹੀ ਸੂਬੇ ਲਈ ਚਿੰਤਾ ਦਾ ਵਿਸ਼ਾ ਸਨ। ਉਨ੍ਹਾਂ ਕਿਹਾ ਕਿ ਉਸ ਵੇਲੇ ਲੋਕਾਂ ਵਿਚ ਨਿਰਾਸ਼ਾ ਸੀ ਕਿਉਂਕਿ ਸੱਤਾ 'ਚ ਬੈਠੇ ਲੋਕ ਮੁੱਦਿਆਂ ਤੇ ਵਿਚਾਰ ਕਰਨ ਲਈ ਤਿਆਰ ਨਹੀਂ ਸੀ, ਪਰ ਹੁਣ ਇੱਕ ਵੱਡੇ ਬਦਲਾਅ ਨਾਲ ਉੱਤਰ ਪ੍ਰਦੇਸ਼ ਆਦਰਸ਼ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਗੱਲ ਛੱਡੋ, ਦੁਨੀਆਂ 'ਚ ਜਦੋਂ ਵੀ ਕਿਸੇ ਰੋਲ ਮਾਡਲ ਦੀ ਲੋੜ ਹੁੰਦੀ ਹੈ ਤਾਂ ਮੁੱਖ ਮੰਤਰੀ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਨੇ ਨਿਵੇਸ਼ ਵਿਚ ਵੀ ਆਪਣੀ ਪਛਾਣ ਬਣਾਈ ਹੈ। ਧਨਖੜ ਨੇ ਆਦਿੱਤਿਆਨਾਥ ਸੂਬੇ ਦੇ ਮੰਤਰੀ ਨੰਦ ਗੋਪਾਲ ਗੁਪਤਾ, ਬ੍ਰਿਜੇਸ਼ ਸਿੰਘ ਅਤੇ ਗੌਤਮ ਬੁੱਧ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਿਹਾ ਕਿ ਇਹ ਪ੍ਰੀਮੀਅਮ ਸ਼੍ਰੇਣੀ ਵਿਚ ਵੀ ਨਿਵੇਸ਼ ਲਈ ਇਕ ਪਸੰਦੀਦਾ ਸਥਾਨ ਬਣ ਗਿਆ ਹੈ। ਆਮ ਨਿਵੇਸ਼ਕ ਪਹਿਲਾਂ ਤੋਂ ਹੀ ਇੱਥੇ ਆ ਰਹੇ ਨੇ। ਉਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਰਾਜਪਾਲ ਵਜੋਂ ਆਪਣੇ ਕਾਰਜਪਾਲ ਨੂੰ ਯਾਦ ਕਰਦਿਆਂ ਧਨਖੜ ਨੇ ਕਿਹਾ ਕਿ ਉਹ ਸੂਬੇ ਦੀਆਂ 3 ਦਰਜਨ ਯੂਨੀਵਰਸਿਟੀਆਂ ਦੇ ਕੁਲਪਤੀ रहिनी उन्हें कहा है कि मैनू पता है कि कुछ थावां ते कुलपति नाल की हो सकता है। मैनू पंजाब यूनिवर्सिटी वर्गियां कुछ विधायक संस्थावां च वी सेवा करन दा मौका मिलिया है। उपराष्ट्रपति ने आदित्यनाथ की शलांघा करदिया कहा है कि मुख्यमंत्री ने मेरे दिल अते मेरे संबोधन का हिस्सा चोरी कर लिया है। तनखड़ ने कहा है कि उन्हें सोचा सी कि मुख्यमंत्री एक सियासी आगू वांग संबोधन करनगे, पर उन्होंने विद्यार्थियों नाल अध्यात्मिक आगू सिक्ख्या शास्त्री अते दूरदर्शी व्यक्ति वांग गल कीती है। इस बुलेटिन दियां चुनवियां खबरां एक बार फिर सुन लो। फ्रांस च रोके जहाज नूं 3 दिनां बाद उडाण दी इजाजत मिली। गाजा च 2 दिनां विच संघर्ष दौरान 13 इजरायली सैनिकां दी मौत। कानून व्यवस्था सुधारण दे मामले च उत्तर प्रदेश रोल मॉडल बनिया। ते इस दे नाल ही अपनी दोस्त आकाशदीप कौर नूं देओ इजाजत। धन्नवाद। तुसीं सुन रहे हो द करंट अफेयर्स विद जमनजीत सिद्धू। इस प्रोग्राम च तुसी अपने व्यापार लई कारोबार लई एडवरटाइजमेंट दे सकते हो। इश्तेहार देन दे लई हुणे संपर्क करो साडी मार्केटिंग एसोसिएट शाजिया मलिक नूं 6472424746।
असा हसना गवांड विच वसना, तू वेड़े विच कंध मार लै। मुकम्मल औरत किसे किसे नूं मिलदी है, इह कहना सी इमरोज दा। औरत शरीर तों वी बहुत अग्गे हुंदी है। पूरी औरत किसे किसे नूं मिलदी है, ते पूरी औरत सिर्फ उस नूं मिलदी है जिस नूं प्यार करदी है, ते प्यार ते कोई पैरा नहीं लगा सकता। इह कहना सी मशहूर आर्टिस्ट इमरोज दा। ओह कहंदे सन कि इश्क ते धर्म इंसान दे बेहद निजी मसले हुंदे ने, इस ते कोई भी पाबंदी नहीं लगा सकता। कुड़ी ने किस दे नाल जिंदगी बितानी है इह उस ते ही छड़ दिओ। लख कोशिशां करके भी तुसी उस दे मन नूं बन नहीं सकदे। जे दबा दे विच लड़की ने तुहाडी गल मन भी लई तां सारी उम्र उस नूं समझौते ही करने पैणगे। जदों उस दे सबर दा बन टुट जांदा है तां तुसी उस नूं नजायज़ संबंध आखदे हो। इह गल्लां सन इमरोज दियां। अज असीं आर्टिस्ट इमरोज नूं याद कर रहे हां। उन्हां नूं याद करन दा सबब भी कुछ इस तरह है कि 98 साल की उम्र पोक के उन्हां दा देहांत हो गया। सो उन्हां दी याद दे विच अज असीं उन्हां दे इक खास दोस्त साथी दे नाल गल्लबात करन जा रहे हां, जिन्हां दा नाम है डॉक्टर हरजीत, जिहड़े कि लंबा अरसा इमरोज जी दे नाल बिता चुके ने। इमरोज जी दे नाल जुड़ियां कुछ यादां उन्हां दे दिल दे इक कोने च पईआं ने, आओ सांझियां करदे हां। डॉक्टर हरजीत, बहुत बहुत स्वागत है तुहाडा।
शुक्रिया जी।
जी आपां अज उन्हां नूं याद कर रहे हां क्योंकि 98 साल दी उम्र पोक के ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ। ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ?
ਇਮਰੋਜ ਜੀ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਜਿਹੜੀਆਂ ਉਹ ਦੇਖਣ ਨੂੰ ਨਸੀਬ ਹੁੰਦੀਆਂ ਨੇ। ਉਹ ਇੱਕ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਮੁਕੰਮਲ ਇਨਸਾਨ ਸਨ। ਮਤਲਬ ਇਹ ਇੱਕ ਕਲਾਕਾਰ ਵਜੋਂ, ਇੱਕ ਇਨਸਾਨ ਵਜੋਂ, ਔਰ ਇੱਕ ਕ੍ਰੀਏਟਿਵ ਜਿਹੜਾ ਪਰਸਨ ਹੈ ਉਹ ਸਾਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਜਿਹੜੀਆਂ ਨਾ ਇਹ ਮੌਜੂਦ ਸਨ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦਾ ਕਿ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਜਿਹੜਾ ਉਹ ਸਾਡੇ ਘਰ ਬਿਤਾਇਆ, ਸਾਡੇ ਨਾਲ ਬਿਤਾਇਆ, ਔਰ ਜਾਂ ਅਸੀਂ ਸ਼ੂਟਿੰਗ ਕਰਦਿਆਂ ਜਾਂ ਕੁਛ ਕ੍ਰੀਏਟਿਵ ਕੰਮ ਕਰਦਿਆਂ ਜਿਹੜਾ ਉਹ ਇਕੱਠਿਆਂ ਬਿਤਾਇਆ। ਮੇਰੀ ਸਭ ਤੋਂ ਪਹਿਲੀ ਮੁਲਾਕਾਤ ਜਦੋਂ ਉਹਨਾਂ ਨਾਲ ਹੋਈ ਉਦੋਂ ਮੈਂ 1977 ਵਿੱਚ 77 ਚ ਜਦੋਂ ਟੈਲੀਵਿਜ਼ਨ ਜੁਆਇਨ ਕੀਤਾ ਤੇ ਮੈਂ ਐਜ਼ ਪ੍ਰੋਡਿਊਸਰ ਦਿੱਲੀ ਜਿਹੜਾ ਜੁਆਇਨ ਕੀਤਾ ਸੀ, ਤੇ ਉੱਥੇ ਮੈਨੂੰ ਇੱਕ ਸਬੱਬ ਬਣਿਆ ਕਿ ਅਮਰਤਾ ਪ੍ਰੀਤਮ ਜੀ ਜਿਹੜੇ ਨੇ ਉਹਨਾਂ ਨੇ ਮੇਰੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨੀ ਸੀ, ਤੇ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਇਮਰੋਜ ਜੀ ਨੇ ਕੁਝ ਅਜਿਹੇ ਸੁਝਾਅ ਦਿੱਤੇ, ਕੁਝ ਆਪਣੀਆਂ ਪੇਂਟਿੰਗ ਸਕੈਚਸ ਤੇ ਵਿਜ਼ੂਅਲ ਜਿਹੜੇ ਉਹਨਾਂ ਨੇ ਸੁਜੈਸਟ ਕੀਤੇ ਕਿ ਉੱਥੋਂ ਇੱਕ ਐਸਾ ਸਿਲਸਿਲਾ ਸ਼ੁਰੂ ਹੋਇਆ ਕਿ ਉਸ ਤੋਂ ਬਾਅਦ ਫਿਰ ਅਸੀਂ ਕਾਫੀ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਇਕੱਠੇ ਬਣਾਉਣੇ ਸ਼ੁਰੂ ਕਰਤੇ, ਜਿਹਦੇ ਵਿੱਚ ਇਮਰੋਜ ਜੀ ਦੀ ਬਹੁਤ ਜਿਆਦਾ ਜਿਹੜਾ ਉਹ ਕੰਟਰੀਬਿਊਸ਼ਨ ਹੁੰਦੀ ਸੀ। ਉੱਥੋਂ ਫਿਰ ਇਹ ਸਾਡਾ ਸਿਲਸਿਲਾ ਹੀ ਸ਼ੁਰੂ ਹੋ ਗਿਆ ਤੇ ਫਿਰ ਉਹ ਕਾਫੀ ਲੰਬਾ ਅਰਸਾ ਜਿਹੜਾ ਉਹਨਾਂ ਦੇ ਆਖਰੀ ਸਾਲਾਂ ਤੱਕ ਜਿਹੜਾ ਉਹ ਚੱਲਦਾ ਰਿਹਾ।
ਸੋ ਕਾਫੀ ਚਲੋ ਲੰਬੀ ਉਮਰ ਉਹਨਾਂ ਨੇ ਭੋਗੀ ਹੈ, ਔਰ ਕਹਿੰਦੇ ਕਾਫੀ ਦਿਨ ਤੋਂ ਬਿਮਾਰ ਵੀ ਸੀਗੇ।
ਹਾਂਜੀ, ਬਹੁਤ ਜ਼ਿਆਦਾ ਦੇਰ ਤੋਂ ਤਾਂ ਨਹੀਂ, ਪਰ ਪਿਛਲੇ ਕਹਿ ਸਕਦੇ ਸਾਲ ਇੱਕ ਡੇਢ ਸਾਲ ਤੋਂ ਕੁਛ ਉਹਨਾਂ ਨੂੰ ਉਮਰ ਕਰਕੇ ਜ਼ਿਆਦਾ ਦਿੱਕਤ ਆਈਆਂ। ਵੈਸੇ ਕੋਈ ਬਿਮਾਰੀ ਕੋਈ ਨਹੀਂ ਸੀ ਉਹਨਾਂ ਦੀ, ਔਰ ਉਹਨਾਂ ਨੇ ਸਾਰੀ ਉਮਰ ਜਿਹੜਾ ਉਹ ਬਹੁਤ ਇੱਕ ਸਿਹਤਮੰਦ ਜਿਹੜੀ ਹੈ ਉਹ ਜ਼ਿੰਦਗੀ ਜਿਹੜੀ ਹੈ ਬਤੀਤ ਕੀਤੀ। ਔਰ ਜਿਹੜੇ ਹੁਣ ਵੀ ਸਮੱਸਿਆਵਾਂ ਆਈਆਂ ਉਹ ਕਿਸੇ ਬਿਮਾਰੀ ਕਰਕੇ ਨਹੀਂ ਆਈਆਂ, ਸਿਰਫ ਉਹ ਉਮਰ ਵਧੇਰੇ ਹੋਣ ਦੇ ਨਾਲ ਕਰਕੇ ਕੁਛ ਜਿਹੜੀ ਕਮਜ਼ੋਰੀ ਆ ਗਈ, ਕੁਛ ਖਾਣ ਪੀਣ ਚ ਦਿੱਕਤ ਆਈ ਜਾਂ ਉਹਨਾਂ ਗੱਲਾਂ ਕਰਕੇ ਉਹਨਾਂ ਨੂੰ ਆਇਆ, ਪਰ ਉਹ ਸਿਹਤ ਪੱਖੋਂ ਬਹੁਤ ਮਤਲਬ ਬਹੁਤ ਵਧੀਆ ਰਹੇ, ਔਰ ਕੋਈ ਉਦਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਦਿੱਕਤ ਜਿਹੜੀ ਆ ਉਹ ਨਹੀਂ ਸੀ। ਔਰ ਉਹ ਆਖਰੀ ਮਤਲਬ ਪਿਛਲੇ ਸਾਲ ਤੱਕ ਵੀ ਮਤਲਬ ਉਹ ਬਹੁਤ ਐਕਟਿਵ ਰਹੇ ਨੇ, ਮਤਲਬ ਉਹ ਪੇਂਟਿੰਗ ਕਰਦੇ ਰਹੇ, ਲਿਖਦੇ ਰਹੇ, ਔਰ ਇਸ ਇੰਨੀ ਲੰਬੀ ਉਮਰ ਤੱਕ ਜਿਹੜਾ ਤੁਸੀਂ ਕ੍ਰੀਏਟਿਵ ਕੰਮਾਂ ਦੇ ਨਾਲ ਜਿਹੜੇ ਜੁੜੇ ਰਹਿੰਦੇ ਹੋ ਉਹ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ।
ਜੀ ਜੀ ਹਰਜੀਤ ਸਰ, ਉਹਨਾਂ ਦਾ ਜਿਹੜਾ ਅਸਲੀ ਨਾਮ ਸੀਗਾ ਉਹ ਇੰਦਰਜੀਤ ਸੀਗਾ, ਤੇ ਫਿਰ ਇੰਦਰਜੀਤ ਤੋਂ ਇਮਰੋਜ਼ ਕਿਵੇਂ ਬਣੇ?
ਇਹ ਤੇ ਹੁਣ ਉਹ ਖੁਦ ਹੀ ਦੱਸ ਸਕਦੇ ਸੀ ਕਿਸ ਤਰ੍ਹਾਂ ਸਬੱਬ ਬਣਿਆ। ਔਰ ਜਦੋਂ ਉਹ ਅੰਮ੍ਰਿਤਾ ਪ੍ਰੀਤਮ ਜੀ ਦੇ ਸੰਪਰਕ ਦੇ ਨਾਲ ਆਏ ਤੇ ਉਸ ਤੋਂ ਕੁਝ ਅਰਸੇ ਬਾਅਦ ਹੀ ਜਿਹੜਾ ਉਹਨਾਂ ਨੇ ਮਤਲਬ ਇਹ ਜਿਹੜਾ ਨਾਂ ਅਖਤਿਆਰ ਕਰ ਲਿਆ ਸੀ।
ਸੋ ਕ੍ਰੀਏਟਿਵ ਕੰਮ ਦੇ ਵਿੱਚ ਸੀਗੇ, ਤੇ ਉਹਨਾਂ ਦੀਆਂ ਕੀ ਕੀ ਉਪਲਬਧੀਆਂ ਰਹੀਆਂ ਨੇ ਚਿੱਤਰਕਾਰੀ ਦੇ ਵਿੱਚ?
ਇਸ ਤਰ੍ਹਾਂ ਜਿਸ ਤਰ੍ਹਾਂ ਜੇ ਆਪਾਂ ਮਤਲਬ ਕੋਈ ਉਹ ਮਾਪਦੰਡ ਦੇ ਨਾਲ ਦੇਖੀਏ ਤਾਂ ਉਹ ਉਹਨਾਂ ਦਾ ਜਿਹੜਾ ਉਹ ਇੱਕ ਵੱਖਰਾ ਮਤਲਬ ਜਿਹੜਾ ਜ਼ਿੰਦਗੀ ਦੀ ਔਰ ਉਹਨਾਂ ਦੇ ਆਰਟ ਦੀ ਕੰਟਰੀਬਿਊਸ਼ਨ ਜਿਹੜੀ ਆ ਉਹ ਬੜੀ ਵੱਖਰੀ ਕਿਸਮ ਦੀ ਹੈ। ਉਹ ਉਹਨਾਂ ਨੇ ਮਤਲਬ ਜੋ ਵੀ ਕੰਮ ਕੀਤਾ, ਜੇ ਉਹਨਾਂ ਨੇ ਕਿਸੇ ਕਿਤਾਬ ਦਾ ਟਾਈਟਲ ਬਣਾਇਆ ਤਾਂ ਉਹ ਵੀ ਇੱਕ ਕਮਰਸ਼ੀਅਲ ਕੰਮ ਵਾਂਗੂ ਨਹੀਂ ਕੀਤਾ, ਉਹਨੂੰ ਵੀ ਇੱਕ ਕੈਨਵਸ ਵਾਂਗੂ ਟ੍ਰੀਟ ਕੀਤਾ। ਔਰ ਉਹਨਾਂ ਨੇ ਕਦੇ ਦੀਵਾਰਾਂ ਤੇ, ਕਦੇ ਘਰ ਦੇ ਸ਼ੀਸ਼ਿਆਂ ਤੇ, ਕਦੇ ਘੜੀਆਂ ਦੇ ਡਾਇਲ ਉੱਤੇ, ਕਦੇ ਕੱਪੜਿਆਂ ਉੱਤੇ, ਮਤਲਬ ਉਹਨਾਂ ਨੇ ਜਿਹੜੀ ਇਹ ਚਿੱਤਰਕਾਰੀ ਜਿਹੜੀ ਆ ਉਹ ਕਰਦੇ ਰਹੇ। ਫਿਰ ਉਹਨਾਂ ਦਾ ਬਹੁਤ ਜ਼ਿਆਦਾ ਜ਼ਿਆਦਾ ਕੰਟਰੀਬਿਊਸ਼ਨ ਜਿਹੜੀ ਉਹ ਰਹੀ ਕਿ ਨਾਗਮਣੀ ਮੈਗਜ਼ੀਨ ਜਿਹੜਾ ਅੰਮ੍ਰਿਤਾ ਜੀ ਤੇ ਇਮਰੋਜ਼ ਜੀ ਦੋਨੇ ਸਾਂਝੇ ਮਤਲਬ ਤੌਰ ਦੇ ਉੱਤੇ ਉਹਨੂੰ ਕੱਢਦੇ ਸੀ ਔਰ ਅੰਮ੍ਰਿਤਾ ਜੀ ਉਹਨੂੰ ਸੰਪਾਦਨ ਕਰਦੇ ਸੀ ਤੇ ਉਹਦੀ ਜਿਹੜੀ ਰੂਪ ਰੇਖਾ, ਰੰਗ ਰੇਖਾ ਔਰ ਬਾਕੀ ਜਿਹੜੇ ਸਾਰਾ ਜ਼ਿੰਮੇਵਾਰੀ ਜਿਹੜੀ ਆ ਉਹ ਇਮਰੋਜ਼ ਜੀ ਨਿਭਾਉਂਦੇ ਸੀ। ਔਰ ਉਹ ਤੁਸੀਂ ਦੇਖੋ ਕਿ ਇੱਕ ਸਧਾਰਨ ਜਿਹੜਾ ਖਾਕੀ ਕਾਗਜ਼ ਨੂੰ ਇਸ ਢੰਗ ਨਾਲ, ਐਸੀ ਖੂਬਸੂਰਤੀ ਨਾਲ ਉਹਨੇ ਵਰਤਿਆ, ਉਹਦੇ ਤੇ ਇਸ ਦੀਆਂ ਬਿਹਤਰੀਨ ਜਿਹੜੀਆਂ ਡਰਾਇੰਗਸ ਜਿਹੜੀਆਂ ਉਹ ਕੀਤੀਆਂ ਔਰ ਉਹ ਹਰ ਅੰਕ ਜਿਹੜਾ ਉਹ ਤੁਸੀਂ ਸੰਭਾਲ ਕੇ ਰੱਖਦੇ ਹੋ ਔਰ ਉਹ ਹਰ ਜਿਹੜੇ ਉਹਦਾ ਮੈਗਜ਼ੀਨ ਜਿਹੜਾ ਉਹ ਤੁਹਾਨੂੰ ਇੱਕ ਕੈਨਵਸ ਦੇ ਨਿਆਈ ਜਿਹੜਾ ਉਹ ਲੱਗਦਾ। ਉਹਨਾਂ ਨੇ ਜਿਹੜੀਆਂ ਮਤਲਬ ਇਸ ਤਰ੍ਹਾਂ ਦਾ ਖੂਬਸੂਰਤ ਕੰਮ ਜਿਹੜਾ ਉਹ ਕੀਤਾ, ਪਰ ਉਹਨਾਂ ਨੇ ਸਾਰੀ ਉਮਰ ਕੋਈ ਨੁਮਾਇਸ਼ ਨਹੀਂ ਕੀਤੀ। ਜਦੋਂ ਉਹਨਾਂ ਨੂੰ ਕਦੇ ਕਿਹਾ ਕਿ ਇਮਰੋਜ ਜੀ ਤੁਸੀਂ ਆਪਣੇ ਕੰਮ ਦੀ ਨੁਮਾਇਸ਼ ਕਰੋ ਤੇ ਉਹ ਕਹਿੰਦੇ ਸੀ ਵੀ ਜਿਹੜੀ ਕਲਾ ਜਿਹੜੀ ਹੈ ਉਹ ਜ਼ਿੰਦਗੀ ਹੈ, ਉਹ ਨੁਮਾਇਸ਼ ਨਹੀਂ ਹੈ। ਕਲਾ ਜਿਹੜੀ ਹੈ ਉਹ ਜਿਉਣੀ ਚਾਹੀਦੀ ਹੈ, ਉਹਨੂੰ ਉਹ ਦਿਖਾਉਣੀ ਨਹੀਂ ਚਾਹੀਦੀ। ਉਹ ਦਿਖਾਉਣ ਲਈ ਕਲਾ ਨਹੀਂ ਹੁੰਦੀ, ਇਹ ਜਿਉਣ ਲਈ ਹੁੰਦੀ ਆ। ਮਤਲਬ ਉਹ ਉਹਨਾਂ ਦਾ ਜਿਹੜਾ ਉਹਨਾਂ ਨੇ ਕਦੇ ਇਨਾਮਾਂ ਸਨਮਾਨਾਂ ਜਾਂ ਮਤਲਬ ਰੁਤਬਿਆਂ ਇੱਧਰ ਉਹ ਕਦੇ ਗਏ ਹੀ ਨਹੀਂ, ਉਹਨਾਂ ਨੇ ਕਦੇ ਬੋਲ ਰਹੀ ਨਹੀਂ ਕੀਤਾ ਕਰਕੇ। ਔਰ ਬਹੁਤ ਅਰਸੇ ਬਾਅਦ ਜਦੋਂ ਅੰਮ੍ਰਿਤਾ ਪ੍ਰੀਤਮ ਜੀ ਦੀ ਡੈਥ ਹੋ ਗਈ ਤਾਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ।
ਅੱਛਾ,
ਪਹਿਲਾਂ ਉਹਨਾਂ ਨੇ ਕਵਿਤਾ ਨਹੀਂ ਸੀ ਲਿਖੀ, ਪਰ ਕਵਿਤਾ ਜਿਹੜੀ ਲਿਖਣੀ ਸ਼ੁਰੂ ਕੀਤੀ ਉਹ ਜਦੋਂ ਅੰਮ੍ਰਿਤਾ ਜੀ ਦੀ ਕਲਮ ਖਾਮੋਸ਼ ਹੋ ਗਈ ਤੇ ਇਹਨਾਂ ਦੀ ਕਲਮ ਜਿਹੜੀ ਆ ਉਹ ਜਾਗ ਪਈ। ਔਰ ਇੰਨੀਆਂ ਖੂਬਸੂਰਤ ਨਜ਼ਮਾਂ ਉਹਨਾਂ ਨੇ ਲਿਖੀਆਂ ਤੇ ਅਜੇ ਵੀ ਇੰਨੀਆਂ ਕੁ ਉਹਨਾਂ ਨਜ਼ਮਾਂ ਹੈਗੀਆਂ ਜੇ ਕਿ ਇੱਕ ਵੱਖਰੀ ਹੋਰ ਕਿਤਾਬ ਜਿਹੜੀ ਆ ਉਹ ਛਪਣੀ ਚਾਹੀਦੀ ਆ ਔਰ ਸਾਰੀਆਂ ਉਹਨਾਂ ਦੀਆਂ ਨਜ਼ਮਾਂ ਜਿਹੜੀਆਂ ਨਹੀਂ ਛਪੀਆਂ ਉਹ ਵੀ ਪ੍ਰਕਾਸ਼ਿਤ ਹੋਣੀਆਂ ਚਾਹੀਦੀਆਂ ਨੇ।
ਬਿਲਕੁਲ ਸਰ, ਤੁਸੀਂ ਕਲਾ ਨਾਲ ਜਾਂ ਸਾਹਿਤ ਨਾਲ ਜੁੜੇ ਉਹਨਾਂ ਮਹਾਨ ਅਸੀਂ ਕਵਾਂਗੇ ਕਿ ਕਲਾਕਾਰਾਂ ਦੇ ਨਾਲ ਰਹੇ ਹੋ, ਰੂਬਰੂ ਰਹੇ ਹੋ, ਸੋ ਤੁਸੀਂ ਉਹਨਾਂ ਨੂੰ ਬਹੁਤ ਅਰਸਾ ਤੁਸੀਂ ਉਹਨਾਂ ਨਾਲ ਸਮਾਂ ਵੀ ਬਤੀਤ ਕੀਤਾ, ਕਾਫੀ ਲਾਗੇ ਦੀ ਕਲੋਜ਼ਲੀ ਮੈਂ ਕਹੂੰਗੀ ਕਿ ਤੁਸੀਂ ਉਹਨਾਂ ਨਾਲ ਜਿਹੜਾ ਉਹਨਾਂ ਨੂੰ ਓਬਜ਼ਰਵ ਕੀਤਾ, ਸੋ ਤੁਸੀਂ ਕੀ ਸਮਝਦੇ ਹੋ ਕਿ ਜ਼ਿੰਦਗੀ ਤੇ ਕਲਾ ਇਹਨਾਂ ਦੀ ਅਸਲੀ ਹਕੀਕਤ ਕੀ ਹੈ?
ਦੇਖੋ ਬਹੁਤ ਵੱਖਰੀ ਕਿਸਮ ਦੇ ਇਮਰੋਜ਼ੀ ਇਨਸਾਨ ਸਨ ਔਰ ਉਹ ਜੋ ਸਿਰਜਦੇ ਸਨ ਉਹ ਅੰਦਰੋਂ ਤੁਰ ਅੰਦਰੋਂ ਵੀ ਉਹੀ ਸਨ। ਬਹੁਤ ਤੁਸੀਂ ਮਤਲਬ ਅਕਸਰ ਕੀ ਹੁੰਦਾ ਕਿ ਲੋਕ ਜਿਹੜੇ ਨੇ ਉਹ ਕਹਿੰਦੇ ਕੁਛ ਨੇ ਅੰਦਰੋਂ ਕੁਛ ਹੋਰ ਹੁੰਦੇ ਨੇ, ਪਰ ਤੁਸੀਂ ਜੇ ਸੱਚੀ ਸੁੱਚੀ ਕਲਾ ਦੀ ਗੱਲ ਕਰਦੇ ਹੋ ਤੇ ਤੁਹਾਡੇ ਅੰਦਰਲੀ ਜਿਹੜੀ ਸੁੱਚਤਾ ਜਿਹੜੀ ਆ ਉਹ ਵੀ ਜੇ ਤੁਹਾਡੀ ਜ਼ਿੰਦਗੀ ਚ ਸ਼ਾਮਿਲ ਹੈ ਤੇ ਉਸ ਵਰਗੀ ਮਿਸਾਲ ਹੋਰ ਕੋਈ ਨਹੀਂ ਹੋ ਸਕਦੀ। ਮੈਂ ਮਤਲਬ ਉਹਨਾਂ ਨੂੰ ਬੜਾ ਨੇੜਿਓਂ ਹੁਣ ਦੇਖਣ ਦਾ ਮੌਕਾ ਮਿਲਿਆ ਔਰ ਉਹ ਭਾਵੇਂ ਸਧਾਰਨ ਜ਼ਿੰਦਗੀ ਚ ਵੀ ਜੇ ਵਿਚਰ ਰਹੇ ਨੇ ਤਾਂ ਉਹ ਆਪਣੀ ਕਲਾਤਮਕ ਸੋਚ ਜਿਹੜੀ ਆ ਉਹਨੂੰ ਕਦੇ ਛੱਡਦੇ ਨਹੀਂ ਸੀ। ਮੈਂ ਇੱਕ ਦਿਨ ਛੋਟੀ ਜਿਹੀ ਗੱਲ ਦੱਸਦਾ ਵੀ ਸਵੇਰੇ ਸੈਰ ਕਰਨ ਲੱਗੇ ਆ ਉਹ ਮੈਨੂੰ ਉਠਾ ਲੈਂਦੇ ਸੀ, ਚੱਲ ਬਈ ਉੱਠ ਸੈਰ ਕਰਨ ਚੱਲੀਏ, ਤੇ ਮੈਂ ਕਈ ਵਾਰ ਸੁਸਤੀ ਮਾਰ ਜਾਂਦਾ ਸੀ ਪਰ ਉਹਨਾਂ ਦੇ ਕਹਿਣ ਤੇ ਮੈਂ ਉੱਠ ਕੇ ਨਾਲ ਉਹਨਾਂ ਦੇ ਤੁਰ ਪੈਣਾ ਤੇ ਸਵੇਰੇ ਸੈਰ ਕਰਨ ਜਾ ਰਹੇ ਸੀ ਤੇ ਘਰ ਤੋਂ ਬਾਹਰ ਮਤਲਬ ਇੱਕ ਪਾਰਕ ਸੀ ਉਸ ਵੱਲੋਂ ਅਸੀਂ ਤੁਰ ਪੈਂਦੇ ਸੀ ਤੇ ਰਸਤੇ ਦੇ ਵਿੱਚ ਕਾਗਜ਼ ਖਿਲਰੇ, ਗੱਤੇ ਖਿਲਰੇ, ਕੋਈ ਡੱਬੇ, ਕੁਛ ਹੋਰ ਏਦਾਂ ਦਾ ਚੀਜ਼ਾਂ ਜਿਹੜੀਆਂ ਪਈਆਂ ਉਹਨਾਂ ਨੇ ਉਹ ਚੁੱਕ ਚੁੱਕ ਕੇ ਕਿਸੇ ਪਾਸੇ ਜਾਂ ਮਤਲਬ ਉਹਨੂੰ ਰੱਖਣਾ ਸ਼ੁਰੂ ਕਰ ਦੇਣਾ ਤੇ ਮੈਂ ਇੱਕ ਦਿਨ ਉਹਨਾਂ ਨੂੰ ਓਦਾਂ ਹੀ ਸਹਿਜ ਸੁਭਾਅ ਪੁੱਛਿਆ, ਮੈਂ ਕਿਹਾ ਮਨੋਜ ਜੀ ਤੁਸੀਂ ਏਦਾਂ ਕਿੰਨਾ ਕੁ ਸਾਫ਼ ਕਰ ਲਓਗੇ? ਉਹ ਕਹਿੰਦੇ ਮੇਰੀ ਅੱਖ ਜਿਹੜੀ ਆ ਨਾ, ਮੇਰੀ ਨਜ਼ਰ ਜਿਹੜੀ ਆ ਉਹ ਹਰ ਚੀਜ਼ ਚ ਸਫਾਈ ਚਾਹੁੰਦੀ ਆ ਤੇ ਮੈਂ ਆਪਣੀ ਨਜ਼ਰ ਨੀ ਖਰਾਬ ਕਰਨੀ ਚਾਹੁੰਦਾ, ਮੈਂ ਜਿੱਥੇ ਤੱਕ ਕਰ ਸਕਦਾ ਜਿੱਥੇ ਤੱਕ ਮੇਰੀ ਨਜ਼ਰ ਜਾਂਦੀ ਆ ਉਹ ਚੀਜ਼ਾਂ ਮੈਂ ਜ਼ਰੂਰ ਮਤਲਬ ਠੀਕ ਕਰੂੰਗਾ। ਤੇ ਉਹ ਮੈਨੂੰ ਉਹਨਾਂ ਦਾ ਇੰਨਾ ਮਤਲਬ ਉਸ ਚੀਜ਼ ਨੇ ਪ੍ਰਭਾਵਿਤ ਕੀਤਾ ਕਿ ਤੁਸੀਂ ਜਿੰਨਾ ਕਰ ਸਕਦੇ ਹੋ ਉਨਾ ਜ਼ਿੰਦਗੀ ਚ ਚੰਗਾ ਜ਼ਰੂਰ ਕਰੋ, ਕੁਛ ਬਿਹਤਰੀ ਲਈ, ਖੂਬਸੂਰਤੀ ਦੇ ਲਈ ਜਿਹੜੀਆਂ ਐਫਰਟ ਕਰਨੀਆਂ ਉਹ ਬਹੁਤ ਜ਼ਰੂਰੀ ਨੇ। ਔਰ ਇਮਰੋਜ਼ ਜੀ ਨੇ ਸਾਰੀ ਉਮਰ ਜਿਹੜਾ ਉਹ ਖੂਬਸੂਰਤੀ ਵੱਲ, ਚੰਗਿਆਈ ਵੱਲ ਜਿਹੜਾ ਉਹ ਐਫਰਟਸ ਕੀਤੀਆਂ ਔਰ ਇਹੀ ਉਹਨਾਂ ਦੀਆਂ ਕਵਿਤਾਵਾਂ ਵਿੱਚ, ਇਹੀ ਉਹਨਾਂ ਦੀਆਂ ਲਿਖਤਾਂ ਵਿੱਚ, ਇਹੀ ਉਹਨਾਂ ਦੀਆਂ ਜਿਹੜੀਆਂ ਸਿਰਜਣਾਤਮਕ ਜਿਹੜਾ ਆਰਟ ਵਰਕ ਆ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਨਾ ਇਹ ਝਲਕਦੀ ਹੈ ਕਿ ਜਿਹੜੀ ਸੱਚਾਈ, ਇਮਾਨਦਾਰੀ ਔਰ ਖੂਬਸੂਰਤੀ ਜਿਹੜੀ ਹੈ ਉਹ ਬਹੁਤ ਇਹਨਾਂ ਦੀ ਵੱਡੀ ਵੈਲਿਊ ਹੈ ਔਰ ਉਹਨੂੰ ਗੁਆਉਣਾ ਨਹੀਂ ਚਾਹੀਦਾ।
ਜੀ ਬਿਲਕੁਲ ਜੀ। ਸਰ, ਸਾਹਿਤ ਤੇ ਚਿੱਤਰਕਾਰੀ ਦਾ ਇਹ ਮਿਲਨ ਸੀਗਾ ਅੰਮ੍ਰਿਤਾ ਤੇ ਅਮਰੂਦ ਦੇ ਨਾਮ ਦੇ ਨਾਲ, ਸੋ ਇਹ ਉਹ ਆਪਣੇ ਸਾਹਿਤ ਦੇ ਵਿੱਚ ਸੰਪੂਰਨ ਸਨ ਤੇ ਇਹ ਆਪਣੀ ਚਿੱਤਰਕਾਰੀ ਦੇ ਵਿੱਚ, ਇਸ ਮਿਲਨ ਨੂੰ ਵੀ ਤੁਸੀਂ ਕਿਸ ਨਜ਼ਰੀਏ ਨਾਲ ਜਾਂ ਕੀ ਮਹਿਸੂਸ ਕੀਤਾ ਇਸ ਮਿਲਨ ਦੀ ਭੂਮਿਕਾ ਨੂੰ?
ਇਹ ਮਿਲਨ ਕਲਮ ਤੇ ਰੰਗਾਂ ਦਾ ਸੁਮੇਲ ਸੀ, ਜਾਂ ਕਲਮ ਤੇ ਬ੍ਰਸ਼ ਦਾ ਅਸੀਂ ਕਹਿ ਸਕਦੇ ਹਾਂ ਔਰ ਇਹਦੀ ਕੋਈ ਮਿਸਾਲ ਨੀ ਮਿਲਦੀ। ਔਰ ਜਿੱਦਾਂ ਇਮਰੋਜ਼ ਜੀ ਨੇ ਜੋ ਭੂਮਿਕਾ ਨਿਭਾਈ ਅੰਮ੍ਰਿਤਾ ਜੀ ਦੀ ਲਾਈਫ ਦੇ ਵਿੱਚ ਉਹ ਉਹਨਾਂ ਨੇ ਨਿਰਸਵਾਰਥ ਹੋ ਕੇ ਕੀਤੀ, ਉਹਦੇ ਚ ਕੋਈ ਉਹਨਾਂ ਨੂੰ ਕੋਈ ਸਵਾਰਥ ਨਹੀਂ ਸੀ, ਜੋ ਚਾਹੁੰਦੇ ਤੇ ਉਹ ਉਹਨਾਂ ਨੂੰ ਜੇ ਅਸੀਂ ਦੁਨੀਆਦਾਰੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਨਾ ਆਰਥਿਕ ਪੱਖੋਂ। ਔਰ ਜਦੋਂ ਉਹ ਅਮਰਤਾ ਜੀ ਨੂੰ ਮਿਲੇ ਤਾਂ ਉਦੋਂ ਉਹ ਇੱਕ ਬਹੁਤ ਵਧੀਆ ਚਿੱਤਰਕਾਰ ਜਾਣੇ ਜਾਂਦੇ ਸਨ। ਔਰ ਉਹ ਫਿਲਮਾਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਆਰਟ ਵਰਕ ਜਿਹੜਾ ਉਸ ਵੇਲੇ ਬੜਾ ਪ੍ਰਸਿੱਧ ਸੀ। ਔਰ ਜਿਹੜੇ ਟੋਟੀ ਦੇ ਫਿਲਮ ਡਾਇਰੈਕਟਰਸ ਨੇ ਜਿੱਦਾਂ ਰਾਜ ਕਪੂਰ ਸਾਹਿਬ ਨੇ, ਕਾਰਦਾਰ ਸਾਹਿਬ ਸੀ, ਉਹਨਾਂ ਦੇ ਨਾਲ ਉਹ ਕੰਮ ਕਰ ਰਹੇ ਸੀ। ਔਰ ਜੇ ਉਹ ਚਾਹੁੰਦੇ ਤਾਂ ਉਹ ਬੰਬਈ ਰਹਿ ਕੇ ਉਹ ਮਤਲਬ ਕਰ ਸਕਦੇ ਸੀ, ਪਰ ਉਹ ਕੁਛ ਸਬੱਬ ਐਸਾ ਬਣਿਆ ਕਿ ਅਮਰਤਾ ਜੀ ਨਾਲ ਮੇਲ ਹੋਇਆ ਤੇ ਉਹਨਾਂ ਨੂੰ ਲੱਗਿਆ ਕਿ ਨਹੀਂ, ਉਹ ਜ਼ਿੰਦਗੀ ਨਾਲੋਂ ਮੈਂ ਜੇ ਇਹ ਜਿਹੜੀ ਅਮਰਤਾ ਜੀ ਨਾਲ ਜਿਹੜੀ ਜ਼ਿੰਦਗੀ ਜਿਹੜੀ ਆ ਉਹ ਜ਼ਿਆਦਾ ਮਾਇਨੇ ਰੱਖਦੀ ਆ। ਤੇ ਉਹਨਾਂ ਨੇ ਸਾਰੀ ਉਮਰ ਉਹ ਜਿਹੜਾ ਉਸ ਮੁਹੱਬਤ ਦੇ ਨਾਂ ਹੀ ਕਰ ਦਿੱਤੀ ਔਰ ਸਾਰੀ ਜ਼ਿੰਦਗੀ ਆਪਣੀ ਨਿਛਾਵਰ ਕੀਤੀ। ਔਰ ਉਹਨਾਂ ਨੇ ਕਦੇ ਵੀ ਕੋਈ ਸਵਾਰਥ ਲਈ ਜਿਹੜਾ ਉਹ ਕੰਮ ਜਿਹੜਾ ਉਹ ਨਹੀਂ ਕੀਤਾ। ਔਰ ਉਹ ਅਮਰਤਾ ਜੀ ਦੀ ਜ਼ਿੰਦਗੀ ਦੇ ਵਿੱਚ ਉਹ ਇਸ ਤਰ੍ਹਾਂ ਸੀ ਵੀ ਕਿ ਤੁਹਾਨੂੰ ਪਤਾ ਵੀ ਨਹੀਂ ਸੀ ਲੱਗਦਾ, ਪਰ ਉਹ ਜਿੱਦਾਂ ਇਨਵਿਜ਼ੀਬਲੀ ਕੋਈ ਇਨਵਿਜ਼ੀਬਲ ਹੋ ਕੇ ਤੁਹਾਡੇ ਅੰਗ ਸੰਗ ਰਹਿੰਦਾ ਨਾ, ਉਹ ਇਸ ਤਰ੍ਹਾਂ ਸੀ। ਉਹਨਾਂ ਦੇ ਨਿੱਕੇ ਨਿੱਕੇ ਕੰਮਾਂ ਦਾ ਖਿਆਲ ਕਰਨਾ। ਔਰ ਅਖੀਰ ਤੱਕ ਮਤਲਬ ਜਦੋਂ ਅਮਰਤਾ ਜੀ ਬਹੁਤ ਬਿਮਾਰ ਸੀ ਔਰ ਉਹਨਾਂ ਨੇ ਸਾਰਾ ਕੁਛ ਭੁੱਲ ਕੇ ਔਰ ਇੰਨੀ ਉਹਨਾਂ ਦੀ ਸੇਵਾ ਕੀਤੀ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ। ਔਰ ਉਹਨਾਂ ਨੂੰ ਇੱਕੋ ਇੱਕ ਰਿਗਰੈਟ ਸੀਗਾ ਜ਼ਿੰਦਗੀ ਦੇ ਵਿੱਚ, ਉਹ ਕਹਿੰਦੇ ਸੀ ਮੈਂ ਅਮਰਤਾ ਪ੍ਰੀਤਮ ਨਾਲ ਹਰ ਕੋਈ ਚੀਜ਼ ਸਾਂਝੀ ਕੀਤੀ ਹੈ, ਪਰ ਜਦੋਂ ਉਹ ਤੜਫ ਰਹੀ ਸੀ ਮੈਂ ਉਹਦਾ ਦੁੱਖ ਕਿਉਂ ਨਹੀਂ ਸੀ ਸਾਂਝਾ ਕਰ ਸਕਦਾ। ਮਤਲਬ ਇਸ ਗੱਲ ਨੂੰ ਕੋਈ ਜਿਹੜਾ ਕਿਸੇ ਨੂੰ ਤੁਰ ਅੰਦਰੋਂ ਇੰਨਾ ਪਿਆਰ ਕਰਦਾ ਉਹੀ ਕਹਿ ਸਕਦਾ।
ਬਿਲਕੁਲ, ਯਾਨੀ ਕਿ ਉਹਦਾ ਦਾ ਜਿਹੜਾ ਦਰਦ ਸੀ, ਤਕਲੀਫ ਸੀ, ਉਹਨੂੰ ਸਰੀਰਕ ਤੌਰ ਤੇ ਸਾਂਝਾ ਨਾ ਕਰਨ ਦਾ ਜਿਹੜਾ ਦੁੱਖ ਹੈ ਉਹ ਸੀ ਉਹਨਾਂ ਨੂੰ।
ਜੀ ਜੀ
ਸਰ, ਤੁਸੀਂ ਦੋਵਾਂ ਦੇ ਨਾਲ ਕਾਫੀ ਸਮਾਂ ਦੇਖਿਆ, ਉਹਨਾਂ ਦੇ ਨਾਲ ਬਹੁਤ ਸਾਰੇ ਤੁਸੀਂ ਵਕਤ ਬਿਤਾਇਆ, ਕੋਈ ਇਹੋ ਜਿਹਾ ਕਿੱਸਾ ਜਿਹੜਾ ਤੁਹਾਨੂੰ ਤਮਾਮ ਜ਼ਿੰਦਗੀ ਯਾਦ ਰਹੇਗਾ?
ਉਹਨਾਂ ਦੇ ਨਾਲ ਤਾਂ ਹਰ ਘੜੀ ਜਿਹੜੀ ਆ ਉਹ ਵੀ ਮਤਲਬ ਯਾਦਗਾਰ ਵਾਲੀ ਹੈ। ਮੈਨੂੰ ਨਿੱਕੀ ਨਿੱਕੀ ਗੱਲ ਤੇ ਤੁਹਾਨੂੰ ਇੰਨਾ ਇੰਸਪਾਇਰ ਕਰਦੇ ਸੀ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਮਤਲਬ ਪੋਜ਼ਿਟਿਵਿਟੀ ਨਾਲ ਜਿਹੜਾ ਭਰ ਜਾਂਦੇ ਸੀ। ਮੈਨੂੰ ਯਾਦ ਆ ਵੀ ਜਦੋਂ ਮੈਂ ਕੁਛ ਮੈਨੂੰ ਸਿਹਤ ਦੀਆਂ ਇਸ ਤਰ੍ਹਾਂ ਸਮੱਸਿਆਵਾਂ ਆ ਗਈਆਂ, ਮੇਰੇ ਹਾਰਟ ਦਾ ਪ੍ਰੋਬਲਮ ਹੋ ਗਈ ਤੇ ਮੈਨੂੰ ਦੋ ਸਟੈਂਟਸ ਵਗੈਰਾ ਪਏ, ਤੇ ਮੈਂ ਉਦਾਂ ਵੀ ਥੋੜਾ ਬੜਾ ਮਾਯੂਸ ਜਿਹਾ ਫੀਲ ਕਰ ਰਿਹਾ ਸੀ, ਤੇ ਉਹਨਾਂ ਨੂੰ ਪਤਾ ਲੱਗਾ ਤੇ ਉਹ ਦਿੱਲੀ ਤੋਂ ਮਿਲਣ ਲਈ ਆਏ, ਤੇ ਅਸੀਂ ਇੱਕ ਟੇਬਲ ਦੇ ਉੱਤੇ ਬੈਠੇ ਸੀ, ਸ਼ਾਇਦ ਚਾਹ ਪੀ ਰਹੇ ਸੀਗੇ, ਤੇ ਉਹ ਮੈਨੂੰ ਕਹਿੰਦੇ ਉੱਠ ਖੜਾਓ ਚੱਲ ਆਪਾਂ ਕੋਈ ਫਿਲਮ ਬਣਾਈਏ। ਔਰ ਉਹਨਾਂ ਨੇ ਜਿਸ ਢੰਗ ਨਾਲ ਗੱਲ ਕੀਤੀ ਤੇ ਮੈਂ ਕਿਹਾ ਵੀ ਕਿਹੜੀ ਫਿਲਮ ਬਣਾਈਏ, ਤੇ ਮੇਰੀ ਪਤਨੀ ਡਾਕਟਰ ਤੇਜਿੰਦਰ ਉਹ ਕਹਿੰਦੀ ਸੀ ਤੁਸੀਂ ਅੰਗਰੇਜ਼ੀ ਤੇ ਫਿਲਮ ਬਣਾਓ। ਮੈਂ ਇੱਕ ਸੈਕਿੰਡ ਉਹਨਾਂ ਵੱਲ ਦੇਖਿਆ ਤੇ ਮੈਨੂੰ ਇਕਦਮ ਜਿੱਦਾਂ ਮਤਲਬ ਚਾਨਣ ਹੋ ਗਿਆ, ਮੈਨੂੰ ਲੱਗਿਆ ਵੀ ਹਾਂ ਮਤਲਬ ਅੰਗਰੇਜ਼ੀ ਤੇ ਫਿਲਮ ਬਣਾਉਣੀ ਚਾਹੀਦੀ ਆ। ਤੇ ਮੈਂ ਉਸੇ ਵੇਲੇ ਜਿਹੜਾ ਉਹ ਮਨ ਦੇ ਵਿੱਚ ਸੋਚਣਾ ਸ਼ੁਰੂ ਕਰਤਾ ਕਿ ਕਿਸ ਤਰ੍ਹਾਂ ਕਰ ਸਕਦੇ ਹਾਂ। ਮੇਰਾ ਇੱਕ ਦੋਸਤ ਨਿਊਜ਼ੀਲੈਂਡ ਤੋਂ ਉਹਨਾਂ ਦਿਨਾਂ ਚ ਆਇਆ ਸੀ, ਉਹਦੇ ਕੋਲ ਕੈਮਰਾ ਸੀ, ਮੈਂ ਉਹਨੂੰ ਫੋਨ ਕੀਤਾ ਤੇ ਮੈਂ ਕਿਹਾ ਵੀ ਤੂੰ ਕਿੱਥੇ ਆ, ਤੇ ਉਹ ਕਹਿੰਦਾ ਮੈਂ ਪਿੰਡ ਹੀ ਆ, ਤੇ ਮੈਂ ਕਿਹਾ ਤੂੰ ਤੇਰਾ ਕੈਮਰਾ ਮੈਂ ਵਰਤ ਸਕਦਾ, ਕਹਿੰਦਾ ਮੈਨੂੰ ਵੀ ਵਰਤੋ ਤੇ ਮੇਰਾ ਕੈਮਰਾ ਵੀ ਵਰਤੋ। ਤੇ ਉਹ ਅਗਲੇ ਦਿਨ ਆ ਗਿਆ ਤੇ ਅਸੀਂ ਨੈਕਸਟ ਡੇ ਅਸੀਂ ਅੰਗਰੇਜ਼ੀ ਤੇ ਜਿਹੜੀ ਆ ਉਹ ਡਾਕੂਮੈਂਟਰੀ ਬਣਾਉਣੀ ਸ਼ੁਰੂ ਕੀਤੀ। ਉਹ ਐਸਾ ਸਿਲਸਿਲਾ ਸ਼ੁਰੂ ਹੋਇਆ ਕਿ ਬਿਮਾਰੀਆਂ ਬਿਮਾਰੀਆਂ ਸਭ ਜਿਹੜੀਆਂ ਉਹ ਭੁੱਲ ਗਈਆਂ, ਤੇ ਉਹ ਜਿੱਦਾਂ ਉਹਨਾਂ ਨੇ ਮਤਲਬ ਉਂਗਲ ਫੜ ਕੇ ਤੁਹਾਨੂੰ ਸਮੱਸਿਆਵਾਂ ਚੋਂ ਬਾਹਰ ਲੈ ਆਉਂਦੇ ਸੀ, ਮਤਲਬ ਇਹ ਮਤਲਬ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਔਰ ਇਸ ਤਰ੍ਹਾਂ ਦੀ ਉਹਨਾਂ ਚ ਇੰਸਪੀਰੇਸ਼ਨ ਦੀ ਜਿਹੜੀ ਹੈ ਨਾ ਸ਼ਕਤੀ ਸੀ।
ਯਾਨੀ ਕਿ ਕੋਈ ਵੀ ਮੁਸ਼ਕਲ ਹੋਵੇ ਉਹਦੇ ਵਿੱਚੋਂ ਨਿਕਲਣ ਦਾ ਉਹਨਾਂ ਕੋਲ ਰਾਹ ਜਿਹੜਾ ਲੱਭ ਜਾਂਦਾ ਸੀਗਾ।
ਬਿਲਕੁਲ ਬਿਲਕੁਲ, ਹਮੇਸ਼ਾ ਪੋਜ਼ਿਟਿਵ ਮਤਲਬ ਕਰਕੇ
ਜੀ। ਸਰ ਜਿਨ੍ਹਾਂ ਵੇਲਿਆਂ ਦੇ ਵਿੱਚ ਅਮ੍ਰਿਤਾ ਜੀ ਤੇ ਇਮਰੋਜ਼ ਜੀ ਇਕੱਠੇ ਰਹੇ ਉਹਨਾਂ ਵੇਲਿਆਂ ਦੇ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਹੋਣਾ ਔਰ ਉਹ ਵੀ ਹਿੰਦੁਸਤਾਨ ਵਰਗੇ ਮੁਲਕ ਦੇ ਵਿੱਚ ਜਿੱਥੇ ਸ਼ਾਇਦ ਹੁਣ ਵੀ ਪੂਰੀ ਤਰ੍ਹਾਂ ਖੁੱਲ੍ਹ ਕੇ ਇਸ ਰਿਲੇਸ਼ਨਸ਼ਿਪ ਨੂੰ ਜਿਹੜਾ ਨਹੀਂ ਮੰਨਿਆ ਜਾਂਦਾ, ਸੋ ਉਸ ਵਕਤ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਸੰਬੰਧ ਰਿਹਾ ਬਹੁਤ ਸਾਰੀਆਂ ਆਲੋਚਨਾਵਾਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹੋਊਗਾ, ਖਾਸ ਕਰਕੇ ਅਮ੍ਰਿਤਾ ਜੀ ਨੂੰ। ਤੁਸੀਂ ਕੀ, ਤੁਹਾਡਾ ਕੀ ਨਜ਼ਰੀਆ ਇਹਦੇ ਬਾਰੇ, ਕੀ ਤੁਸੀਂ ਉਸ ਵੇਲੇ ਵੇਖਿਆ ਜਾਂ ਮਹਿਸੂਸ ਕੀਤਾ?
ਦੇਖੋ ਇਸ ਤਰ੍ਹਾਂ ਹੈਗਾ ਕਿ ਦੁਨੀਆਂ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਬਹੁਤ ਇਸ ਤਰ੍ਹਾਂ ਦੇ ਸਮਝੌਤੇ ਕਰਦੇ ਨੇ ਪਰ ਲੁਕੋ ਕੇ ਕਰਦੇ ਨੇ। ਉਹ ਪਰ ਅਮ੍ਰਿਤਾ ਜੀ ਨੇ ਜ਼ਰੂਰਤ ਕੀਤੀ, ਇਮਰੋਜ਼ ਜੀ ਨੇ ਜ਼ਰੂਰਤ ਕੀਤੀ, ਮਤਲਬ ਔਰ ਉਹ ਇੱਕ ਇਮਾਨਦਾਰੀ ਸੀ, ਇੱਕ ਦੂਜੇ ਪ੍ਰਤੀ ਸਿੰਸੈਰਿਟੀ ਸੀ ਔਰ ਇੱਕ ਸਾਂਝਾ ਜਿਉਣ ਦਾ ਸੁਪਨਾ ਸੀ ਔਰ ਉਹ ਉਹਨਾਂ ਨੇ ਔਰ ਉਹਦੇ ਲਈ ਜੋ ਉਹਨਾਂ ਨੂੰ ਚੱਲਣਾ ਪਿਆ ਉਹਨਾਂ ਨੇ ਚੱਲਿਆ, ਪਰ ਉਹ ਆਪਣੇ ਵਿਸ਼ਵਾਸ ਤੇ ਜਿਹੜਾ ਉਹ ਕਾਇਮ ਰਹੇ, ਉਹਨਾਂ ਨੇ ਆਖਰੀ ਸਾਹ ਤੱਕ ਜਿਹੜਾ ਉਹਨੂੰ ਕਾਇਮ ਰੱਖਿਆ
ਜੀ। ਸੋ ਅੱਜ ਕੱਲ ਦੇ ਜਿਵੇਂ ਆਪਾਂ ਗੱਲ ਕਰ ਲਈਏ ਕਪਲਸ ਦੀ ਵੀ, ਹਸਬੈਂਡ ਵਾਈਫ ਦੇ ਵੀ ਰਿਲੇਸ਼ਨਸ ਨੇ ਬਹੁਤ ਜ਼ਿਆਦਾ ਜਲਦੀ ਤੋਂ ਜਲਦ ਤਲਾਕ ਹੋ ਰਹੇ ਨੇ। ਜੇਕਰ ਮੈਂ ਤੁਹਾਡੀ ਵੀ ਗੱਲ ਕਰਾਂ ਤਾਂ ਤੁਸੀਂ ਵੀ ਇੱਕ ਹੈਲਦੀ ਕਪਲ ਹੋ ਮੈਡਮ ਤਜਿੰਦਰ ਜੀ ਦੇ ਨਾਲ, ਇੱਕ ਅੱਛਾ ਜੀਵਨ ਬਤੀਤ ਕਰ ਰਹੇ ਹੋ। ਸੋ ਕੀ ਕਹਿੰਦੇ ਹੋ ਕਿ ਅੰਡਰਸਟੈਂਡਿੰਗ ਪਹਿਲਾਂ ਦੇ ਜੋੜਿਆਂ 'ਚ ਜ਼ਿਆਦਾ ਹੁੰਦੀ ਸੀਗੀ, ਚਾਹੇ ਉਹ ਕਿਸੇ ਵੀ ਤਰੀਕੇ ਦਾ ਸੰਬੰਧ ਹੋਵੇ, ਜਾਂ ਫਿਰ ਹੁਣ ਅੰਡਰਸਟੈਂਡਿੰਗ ਦੀ ਘਾਟ ਹੈ, ਜਾਂ ਕੀ ਕਾਰਨ ਲੱਗਦੇ ਨੇ ਤੁਹਾਨੂੰ?
ਪਤਾ ਕੀ ਹੈ ਗੱਲ, ਇਹ ਵਿਅਕਤੀ ਦੇ ਉੱਤੇ ਨਹੀਂ ਡਿਪੈਂਡ ਕਰਦਾ ਹੁੰਦਾ, ਇਹ ਬਹੁਤ ਜ਼ਿਆਦਾ ਸਾਡੇ ਸਮਾਜ ਤੇ, ਸਾਡੇ ਆਲੇ ਦੁਆਲੇ ਤੇ ਔਰ ਸਾਡੇ ਬਦਲਦੀਆਂ ਕਦਰਾਂ ਕੀਮਤਾਂ ਤੇ ਵੀ ਅਸਰ ਕਰਦਾ। ਜਿਹੜੀਆਂ ਪਹਿਲਾਂ ਕਦਰਾਂ ਕੀਮਤਾਂ ਸੀ ਉਹ ਹੁਣ ਨਹੀਂ ਰਹੀਆਂ, ਕਿਉਂਕਿ ਹਾਲਾਤ ਜਿਹੜੇ ਨੇ ਉਹ ਬਦਲ ਗਏ ਨੇ। ਹੁਣ ਪਹਿਲਾਂ ਜਿਸ ਤਰ੍ਹਾਂ ਸਾਂਝੇ ਪਰਿਵਾਰ ਹੁੰਦੇ ਸੀ ਉੱਥੇ ਆਪਣੇ ਤਰ੍ਹਾਂ ਦਾ ਸੁੱਖ ਸੀ, ਆਪਣੇ ਤਰ੍ਹਾਂ ਦੀਆਂ ਸਮੱਸਿਆਵਾਂ ਸੀ। ਹੁਣ ਜਿਹੜੇ ਆ ਉਹ ਸਾਂਝੇ ਪਰਿਵਾਰ ਜਿਹੜੇ ਨੇ ਉਹ ਟੁੱਟ ਰਹੇ ਨੇ, ਕਿਉਂਕਿ ਹਾਲਾਤ ਇੱਦਾਂ ਦੇ ਬਣ ਰਹੇ ਨੇ, ਜ਼ਿੰਦਗੀ ਦਾ ਸੰਘਰਸ਼ ਇਸ ਤਰ੍ਹਾਂ ਦਾ ਹੋ ਰਿਹਾ ਔਰ ਉਹ ਮਤਲਬ ਇਹ ਇਹ ਗੱਲਾਂ ਜਿਹੜੀਆਂ ਨੇ ਇਹ ਇਹ ਅਸਰ ਕਰਦੀਆਂ। ਇਹ ਜੋ ਜੋ ਵਕਤ ਬਦਲਦਾ ਉਹਦੇ ਨਾਲ, ਵਕਤ ਦੇ ਨਾਲ ਇਨਸਾਨ ਤੇ ਅਸਰ ਜਿਹੜਾ ਉਸ ਗੱਲ ਦਾ ਪੈਂਦਾ ਹੀ ਪੈਂਦਾ। ਹੁਣ ਜਿੱਦਾਂ ਯੂਰਪ ਦੇ ਵਿੱਚ ਹੈ ਉੱਥੇ ਕਦਰਾਂ ਕੀਮਤਾਂ ਵੱਖਰੀਆਂ ਨੇ, ਸਾਡੇ ਏਸ਼ੀਆ ਵਿੱਚ, ਸਾਡੇ ਪੰਜਾਬ ਵਿੱਚ, ਸਾਡੇ ਭਾਰਤ ਵਿੱਚ ਜਿਹੜੀਆਂ ਉਹ ਕਦਰਾਂ ਕੀਮਤਾਂ ਥੋੜੀਆਂ ਵੱਖਰੀਆਂ ਨੇ ਔਰ ਇਹਨਾਂ ਚੀਜ਼ਾਂ ਦਾ ਹੁਣ ਕਿਉਂਕਿ ਜਿਹਨੂੰ ਕਹਿੰਦੇ ਆ ਵੀ ਦੁਨੀਆਂ ਜਿਹੜੀ ਆ ਉਹ ਬਹੁਤ ਛੋਟੀ ਹੋ ਗਈ ਆ। ਪਹਿਲਾਂ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣਾ ਕਿੰਨਾ ਮੁਸ਼ਕਿਲ ਹੁੰਦਾ ਸੀ, ਹੁਣ ਜਿਹੜਾ ਕਮਿਊਨੀਕੇਸ਼ਨ ਦਾ ਜ਼ਰੀਆ ਤੇ ਟਰੈਵਲਿੰਗ ਦਾ ਜ਼ਰੀਆ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਇੰਨੀਆਂ ਫਾਸਟ ਹੋ ਗਈਆਂ ਕਿ ਹੁਣ ਉਹ ਪਰਦੇਸ਼ ਪਰਦੇਸ਼ ਨਹੀਂ ਲੱਗਦੇ। ਹੁਣ ਜਿਹੜੇ ਰਸਮੋ ਰਿਵਾਜ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਬੜਾ ਬਹੁਤ ਜਲਦੀ ਬਹੁਤ ਗਲੋਬਲ ਜਿਹੜਾ ਹੋ ਗਿਆ, ਉਹਦੇ ਨਾਲ ਇਹ ਸਾਡੇ ਜ਼ਿੰਦਗੀ ਤੇ ਵੀ ਇਹਨਾਂ ਚੀਜ਼ਾਂ ਦਾ ਅਸਰ ਪੈ ਰਿਹਾ। ਹੁਣ ਜਿਹੜੇ ਵਿਦੇਸ਼ੀ ਜਿਹੜੇ ਸਾਡੇ ਪ੍ਰਵਾਸੀ ਵੀਰ ਜਿਹੜੇ ਆ ਉਹ ਵਿਦੇਸ਼ਾਂ ਚ ਰਹਿ ਰਹੇ ਨੇ, ਉਹਨਾਂ ਦੇ ਹੁਣ ਪਰਿਵਾਰ ਜਿਹੜੇ ਅੱਗੋਂ ਪਰਿਵਾਰ ਨੇ, ਅੱਗੋਂ ਜਿਹੜੇ ਬੱਚੇ ਨੇ, ਉਹ ਉਹਨਾਂ ਦੀਆਂ ਕਦਰਾਂ ਕੀਮਤਾਂ, ਉਹਨਾਂ ਦੀ ਸੋਚ, ਉਹਨਾਂ ਦਾ ਮਾਹੌਲ ਜਿਹੜਾ ਉਹ ਵੱਖਰਾ ਹੈ, ਉਹ ਪੰਜਾਬ ਵਾਲਾ ਨਹੀਂ ਹੈ। ਮਤਲਬ ਕਿਉਂਕਿ ਇੱਥੇ ਉਹ ਉਹ ਹੁਣ ਕਦਰਾਂ ਕੀਮਤਾਂ ਰਹੀਆਂ ਹੀ ਨਹੀਂ, ਕਿਉਂਕਿ ਉਹ ਹਾਲਾਤ ਨਹੀਂ ਹਨ। ਇਸ ਕਰਕੇ ਜਿਹੜੀ ਇਹ ਜ਼ਿੰਦਗੀ ਚ ਬਦਲਾਵ ਜਿਹੜਾ ਉਹਨੂੰ, ਔਰ ਬਦਲਾਵ ਜਿਹੜਾ ਇਹ ਕੁਦਰਤ ਦਾ ਅਸੂਲ ਹੈ, ਕੁਛ ਵੀ ਚੀਜ਼ ਜਿਹੜੀ ਆ ਉਹ ਪਰਮਾਨੈਂਟ ਨਹੀਂ ਹੁੰਦੀ। ਜਿੱਦਾਂ ਚਾਰਲੀ ਚੈਪਲਿਨ ਨੇ ਕਿਹਾ, ਨਥਿੰਗ ਇਜ਼ ਪਰਮਾਨੈਂਟ ਇਨ ਦਿਸ ਵਰਲਡ, ਨਾਟ ਈਵਨ ਅਵਰ ਵਰੀਜ਼। ਕਿ ਕੁਛ ਵੀ ਜਿਹੜਾ ਉਹ ਪੱਕਾ ਨਹੀਂ ਹੈ, ਸਾਡੀਆਂ ਸਮੱਸਿਆਵਾਂ, ਸਾਡੇ ਦੁੱਖ ਦਰਦ ਉਹ ਵੀ ਪੱਕੇ ਨਹੀਂ ਹੈ, ਤੇ ਮਤਲਬ ਉਹ ਜ਼ਰੂਰ ਬਦਲਣਗੇ। ਇਸ ਕਰਕੇ ਇਸ ਬਦਲਦੇ ਹਾਲਾਤ ਦੇ ਵਿੱਚ ਜਿਹੜੇ ਰਿਲੇਸ਼ਨਸ਼ਿਪ ਆ ਉਹ ਉਹਨਾਂ ਤੇ ਵੀ ਤਾਂ ਅਸਰ ਇਸ ਗੱਲ ਦਾ ਪੈਂਦਾ ਹੈ
ਜੀ। ਹੁਣ ਤੱਕ ਤਾਂ ਹਰਜੀਤ ਜੀ ਆਪਾਂ ਗੱਲ ਕੀਤੀ ਅਮ੍ਰਿਤਾ ਤੇ ਇਮਰੋਜ਼ ਦੇ ਸਮੇਂ ਦੀ, ਜਦੋਂ ਉਹ ਆਪਸ ਦੇ ਵਿੱਚ ਉਹਨਾਂ ਨੇ ਕਾਫੀ ਸਮਾਂ ਬਤੀਤ ਕੀਤਾ, ਫਿਰ ਅਮ੍ਰਿਤਾ ਜੀ ਜੀਵਨ ਦੇ ਵਿੱਚੋਂ ਚਲੇ ਗਏ ਤੇ ਇਮਰੋਜ਼ ਜੀ ਇਕੱਲੇ ਰਹਿ ਗਏ। ਉਸ ਤੋਂ ਬਾਅਦ ਜਿਹੜਾ ਇਮਰੋਜ਼ ਜੀ ਨੇ ਕੁਝ ਸਮਾਂ ਅਮ੍ਰਿਤਾ ਜੀ ਤੋਂ ਬਗੈਰ ਜਿਹੜਾ ਜੀਆ, ਜਿਹੜੇ ਸਾਲ ਉਹਨਾਂ ਨੇ ਉਹਨਾਂ ਤੋਂ ਉਹਨਾਂ ਦੇ ਵਿਛੋੜੇ ਦੇ ਵਿੱਚ ਜੀਏ ਨੇ, ਉਹ ਉਹਨਾਂ ਦੇ ਕਿਸ ਤਰ੍ਹਾਂ ਦੇ ਸਨ?
ਉਹਨਾਂ ਦਾ ਬਹੁਤ ਇੱਕ ਵੱਖਰਾ ਨਜ਼ਰੀਆ ਰਿਹਾ ਔਰ ਉਹਨਾਂ ਨੇ ਕਦੇ ਅਮ੍ਰਿਤਾ ਸੀ ਕਿਹਾ ਹੀ ਨਹੀਂ। ਉਹ ਕਹਿੰਦੇ ਸੀ ਉਹ ਹੈ, ਮਤਲਬ ਉਹਨੂੰ ਉਹਨਾਂ ਨੇ ਪ੍ਰੈਜੈਂਟ ਹੀ ਮਹਿਸੂਸ ਕੀਤਾ, ਉਹਨਾਂ ਨੂੰ ਕਦੇ ਵੀ ਸੀ ਕਰਕੇ ਸੰਬੋਧਨ ਹੀ ਨਹੀਂ ਕੀਤਾ ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹ ਕਹਿੰਦੇ ਸੀ ਮੈਂ ਅਫਸੋਸ ਕਿਉਂ ਕਰਾਂ ਉਹਨਾਂ ਦੇ, ਮੈਂ ਜਿਸ ਔਰਤ ਨੂੰ ਚਾਹਿਆ ਸੀ ਉਹਨੂੰ ਮੈਂ ਜ਼ਿੰਦਗੀ ਭਰ ਪਿਆਰ ਕੀਤਾ ਔਰ ਮੈਂ ਆਨੰਦ ਔਰ ਸ਼ੁਕਰੀਏ ਦੇ ਵਿੱਚ ਹਾਂ, ਮੈਨੂੰ ਕੋਈ ਜਿਹੜਾ ਅਫਸੋਸ ਨਹੀਂ ਹੈ। ਹੀ ਵਾਸ ਆਲਵੇਜ਼ ਉਹਨੂੰ ਅਮ੍ਰਿਤਾ ਜੀ ਨੂੰ ਉਹ ਹਮੇਸ਼ਾ ਪ੍ਰੈਜੈਂਟ ਹੀ ਮਹਿਸੂਸ ਕਰਦੇ ਸੀ ਔਰ ਆਖਰੀ ਸਮੇਂ ਤੱਕ ਵੀ ਉਹ ਇਸੇ ਅਹਿਸਾਸ ਦੇ ਨਾਲ ਰਹੇ।
ਜਿਹੜਾ ਅਖੀਰਲਾ ਸਮਾਂ ਰਿਹਾ ਇਮਰੋਜ਼ ਜੀ ਦਾ ਹੋਣ ਵਾਲਾ, ਜਿਹਦੇ ਵਿੱਚ ਉਹ ਬਿਮਾਰ ਸਨ, ਉਹ ਉਹਨਾਂ ਦਾ ਸਮਾਂ ਕਿੱਥੇ ਬਤੀਤ ਹੋਇਆ ਤੇ ਕਿਸ ਦੇ ਕੋਲ ਬਤੀਤ ਹੋਇਆ?
ਉਹ ਆਖਰੀ ਸਮਾਂ ਉਹਨਾਂ ਨੇ ਬੰਬਈ, ਜਿਹੜਾ ਮੁੰਬਈ ਵਿੱਚ ਬਿਤਾਇਆ ਔਰ ਉਹ ਅਮ੍ਰਿਤਾ ਜੀ ਦੇ ਦੋਤਾ ਦੋਤੀ ਔਰ ਉਹਨਾਂ ਉਸ ਪਰਿਵਾਰ ਦੇ ਨਾਲ ਉਹ ਉੱਥੇ ਬਿਤਾਇਆ ਔਰ ਇੱਕ ਬਹੁਤ ਪਿਆਰ ਵਾਲੇ ਮਾਹੌਲ ਦੇ ਵਿੱਚ ਹੋ ਰਹੇ,
ਯਾਨੀ ਕਿ ਪਰਿਵਾਰਕ ਜਿਹੜੀ ਅੰਡਰਸਟੈਂਡਿੰਗ ਉਹ ਸੀਗੀ
ਜੀ। ਜੀ
ਜੀ ਸਰ, ਜਿਵੇਂ ਕਿ ਕੁਝ ਖਾਸ ਹਸਤੀਆਂ ਹੁੰਦੀਆਂ ਨੇ, ਜਿਵੇਂ ਇਹ ਵੀ ਸਨ ਸ਼ਖਸੀਅਤਾਂ ਹੁੰਦੀਆਂ ਨੇ, ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੀਆਂ ਨੇ, ਕੁਝ ਇਹੋ ਜਿਹਾ ਕਰ ਜਾਂਦੀਆਂ ਨੇ ਜਿਹਦਾ ਇੱਕ ਸੁਨੇਹਾ ਛੱਡ ਜਾਂਦੀਆਂ ਨੇ। ਹੁਣ ਇਹ ਦੋਵੇਂ ਸ਼ਖਸੀਅਤਾਂ ਇਸ ਦੁਨੀਆਂ 'ਚ ਨਹੀਂ ਹੈਗੀਆਂ, ਤੁਸੀਂ ਉਹਨਾਂ ਦੇ ਦੋਸਤ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਇਹ ਜੋੜੀ ਜੇਕਰ ਇਹਨਾਂ ਦੇ ਜੀਵਨ ਵੱਲ ਝਾਤ ਪਾਈ ਜਾਵੇ ਤਾਂ ਸੁਣਨ ਵਾਲਿਆਂ ਨੂੰ ਕੀ ਸਮਝਣਾ ਚਾਹੀਦਾ?
ਦੇਖੋ ਤੁਸੀਂ ਇਹਨਾਂ ਦੀ ਕੰਟਰੀਬਿਊਸ਼ਨ ਦੇਖੋ, ਅਮ੍ਰਿਤਾ ਇਮਰੋਜ਼ ਜੀ ਨੇ ਰਲ ਕੇ ਜੋ ਕੰਮ ਕੀਤੇ ਨੇ, ਜਿਸ ਤਰ੍ਹਾਂ ਨਾਗਮਣੀ ਹੀ ਦਾ ਦੇਖੋ, ਉਹਨਾਂ ਨੇ ਕਿੰਨੇ ਸਾਲ ਮਤਲਬ ਇਹ ਔਰ ਉਹਨਾਂ ਨੇ ਦੁਨੀਆਂ ਭਰ ਦੇ ਬਿਹਤਰੀਨ ਸਾਹਿਤ ਨੂੰ ਪੰਜਾਬੀ ਦੇ ਵਿੱਚ ਸਾਹਿਤਕਾਰਾਂ ਨੂੰ ਔਰ ਉਹਨਾਂ ਕਿਤਾਬਾਂ ਨੂੰ ਜਿਹੜਾ ਇੰਟਰੋਡਿਊਸ ਕੀਤਾ ਔਰ ਨਾਗਮਣੀ ਨੇ ਕਿੰਨੇ ਨਵੇਂ ਲੇਖਕਾਂ ਨੂੰ ਜਿਹੜਾ ਰੂਬਰੂ ਕੀਤਾ ਔਰ ਮਤਲਬ ਇਹ ਕੰਟਰੀਬਿਊਸ਼ਨ ਹੈ, ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਸਾਰੀ ਉਮਰ ਉਹਨਾਂ ਨੇ ਮਤਲਬ ਕ੍ਰੀਏਟਿਵ ਕੰਮ ਹੀ ਕੀਤਾ ਦੋਵਾਂ ਨੇ, ਕਲਮ ਔਰ ਬ੍ਰਸ਼ ਨੇ ਮਿਲ ਕੇ ਜੋ ਕੀਤਾ ਉਹ ਬਹੁਤ ਇੱਕ ਕਰਾਮਾਤ ਹੈ, ਜਿਹੜੇ ਉਸ ਕ੍ਰੀਏਟਿਵ ਕੰਮ ਨੂੰ ਜਿਹੜਾ ਸੰਭਾਲ ਕੇ ਅਦਬ ਦੇ ਨਾਲ ਸਾਨੂੰ ਸੰਭਾਲਣਾ ਚਾਹੀਦਾ ਔਰ ਉਹ ਲੋਕਾਂ ਸਾਹਮਣੇ ਵੀ ਲਿਆਉਣਾ ਚਾਹੀਦਾ ਕਿ ਮੈਨੂੰ ਲੱਗਦਾ ਕਿ ਬਹੁਤ ਸਾਰਾ ਉਹਨਾਂ ਦਾ ਕੰਮ ਜਿਹੜਾ ਉਹ ਅਜੇ ਵੀ ਲੋਕਾਂ ਤੱਕ ਨਹੀਂ ਪਹੁੰਚਿਆ, ਜਿਸ ਤਰ੍ਹਾਂ ਹੁਣ ਇਹਨਾਂ ਦੀਆਂ ਪੇਂਟਿੰਗਸ ਹੀ ਨੇ, ਇਹਨਾਂ ਦਾ ਜਿੰਨਾ ਆਰਟ ਵਰਕ ਹੈ ਔਰ ਨਾਗਮਣੀ ਜਿਹੜੀ ਹੈ ਉਹ ਕੋਈ ਇੱਕ ਸਧਾਰਨ ਮੈਗਜ਼ੀਨ ਨਹੀਂ ਸੀ, ਉਹ ਬੜਾ ਇੱਕ ਸਾਹਿਤਕ ਔਰ ਇਤਿਹਾਸਕ ਦਸਤਾਵੇਜ਼ ਹੈ ਔਰ ਜਿਹਨੂੰ ਮਤਲਬ ਸੰਭਾਲਣਾ ਚਾਹੀਦਾ।
ਬਿਲਕੁਲ ਜੀ ਬਿਲਕੁਲ। ਸੋ ਸਰ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਇਮਰੋਜ਼ ਜੀ ਤੇ ਅਮ੍ਰਿਤਾ ਜੀ ਦੇ ਜੀਵਨ ਨੂੰ ਲੈ ਕੇ ਸਾਡੇ ਨਾਲ ਉਹ ਗੱਲਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਬਾਰੇ ਸ਼ਾਇਦ ਨਾ ਮੈਨੂੰ ਪਤਾ ਸੀ ਤੇ ਸੁਣਨ ਵਾਲਿਆਂ ਨੂੰ ਵੀ ਨਹੀਂ ਸੀ ਪਤਾ। ਸੋ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ।
ਨਹੀਂ, ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ
ਜੀ ਸਰ, ਥੈਂਕ ਯੂ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/ ਪਿਕਅਪ ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, LED TVs ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की इजाजत है, जिनमें 3 से ज्यादा कुत्ते ना हो। वो जानवर जो प्रॉपर्टी पर हो और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
लर्न टू ड्राइव सेफली एंड कॉन्फिडेंटली प्रोफेशनल
और कुछ यादें।
मेरी भीगी भीगी सी पलकों पे रह गए जैसे मेरे सपने बिखर के, जल मन तेरा भी किसी के मिलन को अनामिका तू भीतर से। मेरी भीगी भीगी सी पलकों पे रह गए जैसे मेरे सपने बिखर के, जले मन तेरा भी किसी के मिलन को अनामिका तू भीतर से। मेरी भीगी भीगी सी बिन जाने बिन पहचाने मैंने हृदय से लगाया तुझे, बिन जाने बिन पहचाने मैंने हृदय से लगाया, पर मेरे प्यार के बदले में तूने मुझको ये दिन दिखलाया। जैसे बिरहा की रुत मैंने काटी तड़प के आए भर भर के, जले मन तेरा भी किसी के मिलन को अनामिका तू भीतर से। मेरी भीगी भीगी सी से नाता नारी से रिश्ता काहे मन समझ न पाया, आग से नाता नारी से रिश्ता काहे मन समझ न पाया, मुझे क्या हुआ था एक बेवफा पे हाय मुझे क्यों प्यार आया। तेरी बेवफाई पे हंस जग सारा गली गली गुजरे जिधर से, जले मन तेरा भी किसी के मिलन को अनामिका तू भीतर से। मेरी भीगी भीगी सी, मेरी भीगी भीगी सी पलकों पे रह गए जैसे मेरे सपने बिखर के। जल मन तेरा भी किसी के मिलन को अनामिका तू भीतर से, मेरी भीगी भीगी सी।
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
The Current Affairs de sponsor ne Mayank Bhatnagar 647-702-2023. Mayank Bhatnagar ji tuhanu financial needs yani residential, commercial, institutional, private, self-employed debt consolidation, equity line of credits, first and second mortgages, new immigrants lay refinance vargiyan sevaavan vich vadhiya salah ਤੇ ਇਹ ਸੇਵਾਵਾਂ ਵੀ ਦੇ ਸਕਦੇ ਨੇ। ਸੋ GNE Mortgages Inc. ਦੇ ਮਯੰਕ ਭਟਨਾਗਰ 647-702-2023 ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਸਪ੍ਰਿੰਗਸਾਈਡ ਮੈਡੋਜ਼ ਇਨਵੈਸਟਮੈਂਟ ਓਪਰਚੁਨਿਟੀ ਲੈ ਕੇ ਆਏ ਨੇ ਨੈਪੈਨੀ ਇਲਾਕੇ ਦੇ ਵਿੱਚ 15 acres ਦਾ ਸਪਰੋਲਿੰਗ ਪਾਰਕਸ, ਪੌਂਡਸ ਐਂਡ ਪ੍ਰੋਟੈਕਟਿਡ ਓਪਨ ਸਪੇਸਿਸ ਦੀ ਇਹ ਨਵੀਂ ਕਮਿਊਨਿਟੀ ਹੈ ਕਿੰਗਸਟਨ ਬੈਲਵਿਲ ਇਲਾਕੇ ਦੇ ਵਿੱਚ। ਸੋ ਇੱਥੇ $4,99,000 ਦੀ ਸਟਾਰਟਿੰਗ ਪ੍ਰਾਈਸ ਤੋਂ ਘਰਾਂ ਦੀ ਕੀਮਤਾਂ ਸ਼ੁਰੂ ਹੋ ਰਹੀਆਂ ਨੇ। $10,000 ਤੱਕ ਦੇ ਤੁਸੀਂ ਅਪਗ੍ਰੇਡ ਫ੍ਰੀ ਹਾਸਲ ਕਰ ਸਕਦੇ ਹੋ। $2,600 ਤੱਕ ਪਰ ਮਹੀਨਾ ਤੁਸੀਂ ਉੱਥੋਂ ਰੈਂਟ ਵੀ ਵਸੂਲ ਸਕਦੇ ਹੋ। ਤੁਹਾਡੀ ਪ੍ਰੋਪਰਟੀ ਦੇ ਉੱਤੇ 401 ਹਾਈਵੇ ਤੋਂ ਕੁਝ ਮਿੰਟਸ ਦੀ ਦੂਰੀ 'ਤੇ ਨੈਪੈਨੀ ਫਾਲਸ ਤੋਂ ਵਾਕਿੰਗ ਡਿਸਟੈਂਸ ਹੈ ਇਲੈਕਟ੍ਰਿਕ ਵਹੀਕਲ ਬੈਟਰੀ ਪਲਾਂਟ 10 ਮਿੰਟਸ ਦੇ ਡਿਸਟੈਂਸ 'ਤੇ ਹੈ। ਇਹਨਾਂ ਪ੍ਰੋਪਰਟੀਜ਼ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਰਫਾਨ ਆਯੂਬ ਨੂੰ 647-707-3685 647-707-3685 'ਤੇ ਸੰਪਰਕ ਕਰ ਸਕਦੇ ਹੋ। ਕ੍ਰਿਸਮਿਸ ਨਾਲ ਸੰਬੰਧਿਤ ਸੇਲ ਦੇ ਕਈ ਦਿਨਾਂ ਤੋਂ ਅਨਾਊਂਸਮੈਂਟ ਹੈ। ਸੋਡੀ ਫਰਨੀਚਰ 39 years ਦਾ ਐਕਸਪੀਰੀਅੰਸ ਰੱਖਦੇ ਨੇ। ਸੋ ਇਹਨਾਂ ਵੱਲੋਂ ਕ੍ਰਿਸਮਿਸ ਕਲੀਅਰੈਂਸ ਸੇਲ ਚਲਾਈ ਜਾ ਰਹੀ ਹੈ। ਸੋ 42% ਤੁਸੀਂ ਲੂਇਸ ਫਿਲਿਪ ਬੈੱਡ ਦੇ ਉੱਤੇ ਰਿਬੇਟ ਹਾਸਲ ਕਰ ਸਕਦੇ ਹੋ। 8-piece ਕੁਈਨ ਬੈੱਡ ਸੈੱਟ 60% ਰਿਬੇਟ 'ਤੇ ਮਿਲ ਰਿਹਾ ਹੈ। ਅਤੇ ਇਸੇ ਤਰ੍ਹਾਂ ਹੀ ਜੀ ਪਾਵਰ ਰੈਕਲਾਈਨਰਸ ਏ 51% ਡਿਸਕਾਊਂਟ ਤੁਸੀਂ ਅਵੇਲ ਕਰ ਸਕਦੇ ਹੋ। 7 pieces ਡਾਇਨਿੰਗ ਸੈੱਟ 51% ਔਫ ਐਂਡ 86% ਔਫ ਯੂ ਕੈਨ ਗੈਟ ਔਨ ਬੈਡਸ ਐਂਡ ਮੈਟਰੈਸਿਸ। ਇਸੇ ਤਰ੍ਹਾਂ ਹੀ 3-piece ਫੈਬਰਿਕ ਸੋਫਾ 73% ਰਿਬੇਟ ਤੁਸੀਂ ਇਹਦੇ 'ਤੇ ਲੈ ਸਕਦੇ ਹੋ। ਇਹਨਾਂ ਦੀ ਲੋਕੇਸ਼ਨ ਦਾ ਐਡਰੈਸ ਹੈ 142 ਕੈਨੇਡੀ ਰੋਡ ਸਾਊਥ ਬ੍ਰੈਮਟਨ ਅੰਟੈਰੀਓ। ਸੋ ਨੰਬਰ ਅੱਗੇ ਇਹਨਾਂ ਦਾ ਸੰਪਰਕ ਕਰਨਾ ਹੋਵੇ ਤਾਂ 905-878-7975-8747171। ਇਹ ਸਨ ਸਾਡੇ ਪ੍ਰੋਗਰਾਮ ਦੇ ਸਪੋਂਸਰਸ। ਔਰ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦਾ ਇਸ਼ਤਿਹਾਰ ਦੇਣਾ ਚਾਹੁੰਦੇ ਹੋ, ਸਾਨੂੰ ਸਪੋਂਸਰਸ਼ਿਪ ਦੇ ਕੇ ਹੋਰ ਮਜ਼ਬੂਤ ਕਰਨਾ ਚਾਹੁੰਦੇ ਹੋ ਸਾਡੀ ਆਵਾਜ਼ ਨੂੰ, ਤਾਂ ਸ਼ਾਜ਼ੀਆ ਮਲਿਕ ਸੇਲਸ ਰੈਪ੍ਰਜੈਂਟੇਟਿਵ ਨੇ ਅਤੇ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 647-247-46-647-242-4746-247-46-4746।
जी हाँ, मोटर कार का तो मालूम नहीं, लेकिन आपको आपके बंगले तक पहुँचाएंगे GNE Mortgages के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023-647-702-2023।
ਲਾਇਸੈਂਸ ਨੰਬਰ 10394।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ, ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਮਟਨ ਔਰ ਕਾਲ 905-874-7171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
बेस्ट डिवेलपमेंट एंड बैश डिवेलपमेंट साइबर टेक रियलिटी इंक दे नाल रल के नैपनी विश्लियारे ने स्प्रिंग साइड मेडोज एक फ्री होल टाउन होम सिर्फ $499,000 जी हाईवे 401 ते नैपनी फॉल्स 10 मिनट दूर ते इलेक्ट्रिक बैटरी प्लांट दे बिल्कुल नेड़े 2600 प्लस दी रेंटल अपॉर्चुनिटी दे नाल नैपनी दी बेहतरीन कम्युनिटी विच रहन दे इस मौके नु जान ना दवो ते हुने कॉल करो इरफान अयूब जी नु 6477073685 6477076385।
जिंदगी में जो भी चुना वो है बहुत ही खास, जिसने बांधे रखा है माजी के दिलकश लम्हों को, रिश्तों के पायदार धागे, बचपन की लामहदूद खुशियों का एहसास, मोहब्बत से जुड़ी रस्मों को बांधे। Bonanza Satrangi now opening in the Ridgeway Plaza at 3960 Eglinton Avenue West, Mississauga, Canada. Enjoy flat 20% off our entire stock during the opening week.
The Current Affairs with Ramanjit Sidhu. Roz ki taza khabrein aur unka vishleshan behtareen thoughts ke saath har subah 7 se 9 only on E-Awaaz Radio. इस प्रोग्राम को आप हमारी वेबसाइट www.awaaz.com और हमारी ऑफिशियल ऐप आवाज पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें
खाना दिल का मजहब दिलदारी ओ मीरकम ओ मीरकम ओ मीरकम ओ हर जलवा तेरा जलवा तेरी ये दुनिया सारी क्या मस्जिद क्या बुतखाना दिल का मजहब दिलदारी ओ मीरकम ओ मीरकम ओ मीरकम जलवा तेरी ये दुनिया सारी क्या मस्जिद क्या बुतखाना दिल का मजहब दिलदारी हो मीरकम हो मीरकम हो मीरकम हर जलवा तेरी ये दुनिया सारी क्या मस्जिद क्या बुतखाना दिल का मजहब दिलदारी हो मीरकम हो मीरकम हो मीरकम हंसती है फिर भी कैसी मस्ती है। पल को पल की हंसती है फिर भी कैसी मस्ती है। हर सरहद से बेगाना दिल वालों की बस्ती है। तू ही गंगो जमन तू ही जान जमन तेरी हर सूरत है प्यारी। हर जलवा तेरा जलवा तेरी ये दुनिया सारी। क्या मस्जिद क्या बुतखाना दिल का मजहब दिलदारी। ओ मीरक चंपो मीरक चंपो मीरक चंप उल्फत है यही मेरी दौलत है। दिल में तेरी उल्फत है यही मेरी दौलत है। मेरा काबा काशी तू तेरी जीत इबादत है। मेरे यार हसी कोई तुझसा नहीं हर नेमत तेरी यारी। हर जलवा तेरा जलवा तेरी ये दुनिया सारी। क्या मस्जिद क्या बुतखाना दिल का मजहब दिलदारी। ओ मीरक चंपो मीरक चंपो मीरक चंप हर जलवा तेरा।
ते हुण प्रोग्राम दी समाप्ति दा दौर हो चुक्या शुरू। ਅਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਵੱਲੋਂ ਇਹ ਗੁਜ਼ਾਰਿਸ਼ ਰਹਿੰਦੀ ਹੁੰਦੀ ਹੈ ਕਿ ਜੇਕਰ ਪ੍ਰੋਗਰਾਮ ਸੰਬੰਧੀ ਤੁਹਾਡੇ ਕੋਲ ਫੀਡਬੈਕ ਹੋਵੇ ਕੋਈ ਰਾਏ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਆ ਕਰੋ 416-620-1778 416-620-1778। ਇਸੇ ਤਰ੍ਹਾਂ ਮੇਰਾ ਆਪਣਾ ਸੈੱਲ ਨੰਬਰ 780-243-7033 780-243-7033 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਅੱਜ ਦਾ ਪ੍ਰੋਗਰਾਮ ਸੁਣਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਸਵੇਰੇ 7 ਵਜੇ ਮੁਲਾਕਾਤ ਹੋਵੇਗੀ।
The views expressed on the preceding program may not necessarily be those of the owner or management of WTOR radio station.
सर्दियों और बर्फबारी के मौके पर जरूरी हदायत। बर्फबारी में सड़क पर पार्किंग गैर कानूनी है। अपनी गाड़ी सड़क से हटा दें ताकि स्नो फ्लोर बर्फ हटा सकें, वरना गैर कानूनी पार्किंग पर टिकट दिया जाएगा, फाइन होगा और गाड़ी को जब्त कर लिया जाएगा। सुबह 11 बजे तक अपने साइड वॉक से बर्फ हटा दें। अपने इलाके में बर्फ हटाने के औकात के लिए 311 ऐप पर ट्रैक करें। शदीद बर्फबारी की सूरत में ये तमाम काम 48 घंटे में अंजाम पाएगा। अगर बर्फ हटाने से मुतालिक मसला है तो 24 आवर्स इंतजार करने के बाद रिपोर्ट करें brampton.ca/snow।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओह पैसा उसे दिन लै सकदे हन जिवें कि इह दिन अते इह दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
जिंदगी में जो भी चुना वो है बहुत ही खास, जिसने बांधे रखा है माजी के दिलकश लम्हों को, रिश्तों के पायदार धागे, बचपन की लामहदूद खुशियों का एहसास, मोहब्बत से जुड़ी रस्मों को बांधे। बोनांजा सतरंगी नाउ ओपनिंग इन द रिजवे प्लाजा एट 3960 एग्लिंटन एवेन्यू वेस्ट, मिसिसागा, कनाडा। एंजॉय फ्लैट 20% ऑफ आवर एंटायर स्टॉक ड्यूरिंग द ओपनिंग वीक।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 905-874-7171।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.